गुरु ग्रंथ साहिब महाराज जी की बाणी के पाठ चल रहे हैं, उहदे विच 15 भगतां की बाणी है, जिहदे विच एक जयदेव जी हुए ने, जयदेव जी जिन्हां दे पदे पढ़े जाते हैं गुरबाणी के विच, पदे ने जयदेव जी के। जिहड़े जयदेव जी ने इन्हां दा जिहड़ा जन्म है किंदू बिलव ग्राम, उस नगर दे विच इन्हां दा जन्म है। ते प्यारियो इन्हां दा ब्राह्मणा दे घरे जन्म होया है। इन्हां दे पिता दा नाम है भोजदेव, बड़े ध्यान नाल सुनियो। ते प्यारियो माता पिता जगन्नाथपुरी जाते ने, उत्थे जुड़े हुए ने, साधुओं की संगत करते ने। ते उन्हां दी रोज दी रूटीन है जगन्नाथ भगवान की, थोड़ी प्रीतमा रखी हुई है घर दे विच पूजा करनी, क्योंकि हर एक दे घर दे विच पूजा रूम होना चाहिए, जिथे असी जोत जगाइए, जिथे साढ़े बच्चे मत्था टेकन, ते साढ़े मन दे विच भै होवे, साढ़े घर दे विच पूजा रूम बने, असी घर दे विच नसा नहीं लैके आना। कोई ऐसा कर्म नहीं करना, कोई अधर्म का कर्म नहीं करना, बच्चों नूं इहो जे संस्कार पाए जाते हैं, क्योंकि देखो जिथे कोई धर्म की जगह होंगी है उत्थों जीव पापा तो डरता है। ता ही तो गुरु नानक पातशाह कहिंदे सी घर घर अंदर धर्मसाल, कहिंदे घरां दे विच ही धर्मसाल, मतलब कि धर्म की गल करो। तो प्यारे अज वह भोजदेव ते उन्हां दे घरवाली, उन्हां दे घर छोटा जिहा बच्चा जिहदा नाम है जयदेव, उन्हूं रोज सत्संग सुनाउंदे ने, कथा सुनाउंदे ने, वार्ता सुनाउंदे ने, ते ए संस्कार पाउंदे ने। ए सृष्टि नूं चलाउण वाला परमात्मा है। हुण देखो हर एक बंदा कहिंदा मैं आ करदा, मैं आ करदा, ते प्यारे करन वाला तां परमात्मा है ना। उस साहिब के हुक्म बिना ना तरबर पात हलंदा, वह विश्वास रखना औखा है, क्योंकि सारी सृष्टि आपां ना, आपां जिन्ने बैठे हाँ आपदी मर्जी नाल कुछ नहीं कर सकते, वह परमात्मा की खेड चल रही है, बस उन्होंने समझना एक। जे वह समझ आ गई असी सुखी हो जाएंगे, जे समझ ना आई सारी जिंदगी दुखी रहेंगे। तो प्यारे माता पिता जो सत्संग दे विचों सुनते ने, उही अपने बच्चे नूं संस्कार पाते ने, बेटा ये परमात्मा सारी सृष्टि नूं चला रहा है, ये परमात्मा ही पालन करन वाला है, परमात्मा ही पिता है। जिवें आपां कहिंदे आ तू मेरा माता, तू मेरा पिता, तू मेरा बंधव, तू मेरा भ्राता, तू मेरा राखा, सभनी थाई भी एक परमात्मा ही है। उही माँ प्यो भैन भरा सब कुछ उही है, वह सारे भैन भरा माता पिता के विच भी उही रमिया हुए है, क्योंकि उस परमात्मा के हुक्म तो बिना, वह परमात्मा तो बिना तो कोई घट खाली नहीं ना है। सबै घट राम बोलै, रामा बोलै, राम बिना को बोलै, परमात्मा तो बिना कोई घट खाली नहीं, वह सारियां दे विच रमिया, इस करके वह परमात्मा की ही खेड है। तो प्यारियो परमात्मा ही सानू चला रहे हैं, परमात्मा ही सानू साढ़े साह चला रहे हैं, असी अपनी मर्जी ने साह तो नहीं लै सकते, खबर कदों बंद हो जाए, परमात्मा की खेड है ना। तो परमात्मा ही आ शरीर बॉडी साड़ी परमात्मा चला रहे हैं, सृष्टि परमात्मा चला रहे हैं, उस परमात्मा के हुक्म दे विच सब कुछ चल रहा है। वह बच्चे के संस्कार पेंदे ने भी ये सब कुछ परमात्मा ही कर रहा है। जे कोई आ रहा है वह भी परमात्मा लेके आ रहा है सृष्टि के विच, संसार के विच। जे कोई संसार तो जा रहा है वह भी परमात्मा की रजा के विच जा रहा है, क्योंकि हुक्मे अंदर सब को बाहर हुक्म ना कोई, नानक हुक्मे जे बुझे ता हमें कहे ना कोई, बस वो हुक्म समझना। बाणी कली पढ़नी नहीं, असी ने भी वो हुक्म च हो रहा है। हुण बच्चे दे चंगे संस्कार पै गए, बच्चा ये गल ते दृढ़ हो गया, क्योंकि जैसा करिए संग वैसा लगे रंग, जिहो जिहा कोई संग करूगा उहदे उत्तर उहो जिहा रंग लग जाणा। ते बच्चे नूं संस्कार इहो जिहे पै गए कि जो करदा है परमात्मा करदा है, उहदे हुक्म च हो रहा है, कोई जमदा है उहदे हुक्म च मरदा है, उहदे हुक्म च ये जीव दे हाथ च कुछ नहीं, रोण धोण दे नाल कुछ नहीं हुंदा, हुंदा किसे नूं कोई मरिया मुड़ के आया रोण दे नाल। ते प्यारे ऐसे संस्कार पै गए, बच्चा थोड़ा जिहा हजे वड्डा 10-12 साल का ही होया, ਤੇ ਸੰਸਕਾਰ ਐਸੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੱਗ ਗਿਆ, ਕਿਉਂਕਿ ਬੰਦਗੀ ਦੇ ਵਿੱਚ ਉਦੋਂ ਜੀਵ ਲੱਗਦਾ ਜਦੋਂ ਉਹਨੂੰ ਗਿਆਨ ਆਉਂਦਾ। ਨਹੀਂ, ਨਾਮ ਜਪਣ ਨੂੰ ਕਿਸੇ ਦਾ ਜੀ ਨਹੀਂ ਕਰਦਾ, ਜਦੋਂ ਗਿਆਨ ਹੋਊਗਾ ਫਿਰ ਨਾਮ ਜਪੂਗਾ, ਨਹੀਂ ਜਪਦਾ ਨਹੀਂ ਪਿਆਰੇ। ਤੇ ਬੱਚਾ ਮਾਲਾ ਲੈ ਕੇ ਬੈਠਦਾ ਹੈ, ਭਗਵਾਨ ਦਾ ਸਿਮਰਨ ਕਰਦਾ, ਬੰਦਗੀ ਕਰਦਾ ਮਾਤਾ ਪਿਤਾ ਦੇ ਨਾਲ, ਪਰ ਪਿਆਰਿਓ ਇਹ ਨਹੀਂ ਪਤਾ ਕਦੋਂ ਕਿਹੋ ਜਿਹਾ ਸਮਾਂ ਕਿਹੋ ਜਿਹੀ ਪ੍ਰਸਥਿਤੀ ਆ ਜਾਵੇ, ਕੋਈ ਪਤਾ ਨਹੀਂ। ਇੱਕ ਮਿੰਟ ਦਾ ਨਹੀਂ ਪਤਾ ਕਦੋਂ ਕੀ ਹੋ ਜਾਣਾ, ਆਪਾਂ ਬੈਠੇ ਹਾਂ ਨਾ, ਇਹ ਨਹੀਂ ਪਤਾ ਵੀ ਕਿਹੋ ਜਿਹਾ ਫੋਨ ਆ ਜਾਣਾ ਵੀ ਫਲਾਣੀ ਜਗ੍ਹਾ ਆਹ ਗੱਲ ਹੋਊਗੀ, ਘਰ ਦੇ ਵਿੱਚ ਆਹ ਗੱਲ ਹੋਊਗੀ, ਬਾਹਰ ਆ, ਕੋਈ ਪਤਾ ਤਾਂ ਨਹੀਂ ਕਦੋਂ ਕਿਹਨੇ ਸੰਸਾਰ ਤੋਂ ਚਲੇ ਜਾਣਾ। ਐਸਾ ਸਮਾਂ ਬਣਿਆ ਉਹਦੇ ਮਾਂ ਪਿਓ ਦੀ ਡੈਥ ਹੋ ਗਈ, ਉਹ ਛੋਟਾ ਜਿਹਾ ਬੱਚਾ ਹੈ। ਤੇ ਪਰ ਪਿਆਰਿਓ ਉਹਨੇ ਸੁਣਿਆ ਸੀ, ਉਹਨੇ ਆਪਣੇ ਜੀਵਨ ਦੇ ਉੱਪਰ ਉਹ ਜਿਹੜਾ ਗਿਆਨ ਸੀ ਢਾਲਿਆ ਸੀ। ਤੇ ਪਿਆਰਿਓ ਕੋਈ ਨਾ ਮਾਤਾ ਪਿਤਾ ਚਲੇ ਗਏ, ਇੰਨਾ ਦੁਖੀ ਨਹੀਂ ਹੋਇਆ ਵੀ ਚਲੋ ਜਾਣਾ ਤਾਂ ਸਭ ਨੇ ਹੀ ਹੈ। ਤੇ ਪਿਆਰਿਓ ਬ੍ਰਾਹਮਣਾਂ ਦਾ ਬੱਚਾ ਸੀ, ਤੇ ਪੁਰਾਣੇ ਸਮੇਂ ਦੇ ਵਿੱਚ ਬ੍ਰਾਹਮਣਾਂ ਦੀ ਬੜੀ ਪੂਜਾ ਕਰਦੇ ਸੀ ਸਾਰੇ, ਤੇ ਆਲੇ ਦੁਆਲੇ ਸਾਰੇ ਕਦੇ ਕੋਈ ਉਹਨੂੰ ਰੋਟੀ ਦੇ ਜੇ ਵੀ ਚਲੋ ਇਹਦੇ ਮਾਂ ਪਿਓ ਨੇ, ਕਦੇ ਕੋਈ ਰੋਟੀ ਦੇ ਜਾਂਦਾ ਸੀ, ਘਰ ਬਾਰ ਸੋਹਣਾ ਬਣਿਆ ਸੀ, ਕਦੇ ਕੋਈ ਰੋਟੀ ਦੇ ਜਾਵੇ ਕਦੇ ਕੋਈ ਰੋਟੀ ਦੇ ਜਾਵੇ, ਸਮਾਂ ਲੰਘਦਾ। ਪਰ ਇਹਦਾ ਜੀਵਨ ਕਿਹੋ ਜਿਹਾ, ਇਹ ਕਹਿੰਦਾ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਭੋਜਨ ਭੇਜਣ ਵਾਲਾ ਵੀ ਉਹ ਹੈ, ਕਿਉਂਕਿ ਪਰਮਾਤਮਾ ਹੀ ਭੇਜਦਾ ਨਾ। ਜਿਵੇਂ ਹੁਣ ਲੋਕਡਾਊਨ ਲੱਗਿਆ ਸੀ, ਸਰਕਾਰ ਨੇ ਤਾਂ ਸਭ ਕੁਝ ਬੰਦ ਕਰਤਾ ਹੈ, ਪਰ ਕੋਈ ਭੁੱਖਾ ਤਾਂ ਨਹੀਂ ਸੁੱਤਾ, ਸਭ ਨੂੰ ਪਰਮਾਤਮਾ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਭੋਜਨ ਭੇਜਿਆ। ਤੇ ਪਿਆਰੇ ਉਹ ਬੱਚਾ ਦਿਨ ਰਾਤ ਭਜਨ ਕਰਦਾ, ਬੰਦਗੀ ਕਰਦਾ, ਸਿਮਰਨ ਕਰਦਾ, ਤੇ ਭੋਜਨ ਮਿਲ ਜਾਂਦਾ, ਸਮਾਂ ਲੰਘੀ ਜਾਂਦਾ। ਪਰ ਕਈ ਤਰ੍ਹਾਂ ਦੇ ਲੋਕ ਨਗਰਾਂ ਦੇ ਵਿੱਚ ਹੁੰਦੇ ਨੇ, ਕਈ ਤਰ੍ਹਾਂ ਦੇ। ਤੇ ਪਿਆਰੇ ਉਸ ਨਗਰ ਦੇ ਵਿੱਚ ਇੱਕ ਨਿਰੰਜਨ ਨਾਂ ਦਾ ਧਨੀ ਸੇਠ ਰਹਿੰਦਾ ਸੀ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਨਾ ਸੇਠ ਲੋਕ ਹੁੰਦੇ ਸੀ, ਉਹ ਲੋਕਾਂ ਨੂੰ ਵਿਆਜਾਂ ਦੇ ਪੈਸੇ ਦਿੰਦੇ, ਤੇ ਵਿਆਜ ਤੇ ਵਿਆਜ ਪਾਈ ਜਾਣਾ ਪਾਈ ਜਾਣਾ ਪਾਈ ਜਾਣਾ, ਸਾਰੀ ਜ਼ਿੰਦਗੀ ਜੀਵ ਕਰਜ਼ਾ ਲਾਹੀ ਜਾਂਦੇ ਸੀ। ਤੇ ਉਹ ਨਿਰੰਜਨ ਨਾਂ ਦਾ ਇੱਕ ਧਨੀ ਸੇਠ ਰਹਿੰਦੇ, ਉਹਨੂੰ ਵੀ ਪਤਾ ਲੱਗਿਆ ਵੀ ਜਿਹੜਾ ਭੋਜਦੇਵ ਸੀ ਉਹ ਚੜ੍ਹਾਈ ਕਰ ਗਿਆ, ਉਹਦੀ ਘਰ ਵਾਲੀ ਚੜ੍ਹਾਈ ਕਰ ਗਈ, ਉਹਦੇ ਘਰ 'ਚ ਇੱਕ ਛੋਟਾ ਜਿਹਾ ਬੱਚਾ। ਹੁਣ ਮਨ ਦੇ ਵਿੱਚ ਲਾਲਚ ਆਇਆ, ਇਹ ਬੱਚੇ ਤੋਂ ਮੈਂ ਇਹਨਾਂ ਦਾ ਘਰ ਹੜੱਪਾਂ, ਹੁੰਦਾ ਹੀ ਹੈ ਨਾ, ਪਾਪੀ ਬੰਦੇ ਨੂੰ ਤਾਂ ਕੋਈ ਬੱਚਾ ਨਹੀਂ ਦਿੰਦਾ, ਕੋਈ ਗਰੀਬ ਨਹੀਂ ਦਿੰਦਾ। ਕਦੇ ਲੁਟੇਰੇ ਨੇ ਕਦੇ ਇਹ ਤਾਂ ਨਹੀਂ ਸੋਚਿਆ ਵੀ ਇਹ ਗਰੀਬ ਹੈ ਜਾਂ ਇਹ ਦੁਖੀ ਹੈ, ਕਿਉਂਕਿ ਪਾਪੀ ਨੇ ਤਾਂ ਪਾਪ ਕਮਾਉਣਾ। ਜਿਹਨੂੰ ਨਾ ਕਿਸੇ ਨੂੰ ਲੁੱਟਣ ਦੀ ਆਦਤ ਪੈ ਜਾਵੇ ਉਹ ਨਹੀਂ ਦੇਖਦਾ, ਚੋਰ ਨਹੀਂ ਦੇਖਦਾ, ਠੱਗ ਨਹੀਂ। ਹੁਣ ਤੁਸੀਂ ਦੇਖਦੇ ਹੋ, ਜਾਣੇ ਹੋ, ਜਿਹੜੇ ਵਾਢੀ ਖਾਣ ਦੇ ਆਦੀ ਹੋ ਜਾਂਦੇ ਨੇ ਉਹ ਨਹੀਂ ਦੇਖਦੇ ਵੀ ਇਹ ਗਰੀਬ ਹੈ ਕਿ ਅਮੀਰ ਹੈ, ਕਿੱਥੋਂ ਪੈਸਾ ਲੈ ਕੇ ਆਊਗਾ, ਉਹਨੇ ਤਾਂ ਇਹ ਸੋਚਣਾ ਮੈਨੂੰ ਪੈਸਾ ਕਿੱਥੋਂ ਦਊਗਾ ਬਸ। ਤੇ ਪਿਆਰੇ ਅੱਜ ਹੋਇਆ ਕਿ ਉਹ ਨਿਰੰਜਨ ਨਾਲ ਉਹਦੇ ਘਰ ਆ ਗਿਆ। ਜਦੋਂ ਘਰ ਆਇਆ, ਘਰ ਆ ਕੇ ਦੁੱਖ ਪ੍ਰਗਟ ਕਰਿਆ ਪਹਿਲਾਂ, ਕਿਉਂਕਿ ਇਹ ਤਾਂ ਸੁਭਾਅ ਹੀ ਹੁੰਦਾ, ਠੱਗਾਂ ਦਾ ਵੀ ਸੁਭਾਅ ਹੁੰਦਾ, ਆ ਕੇ ਦੁੱਖ ਪ੍ਰਗਟ ਕਰਿਆ। ਬੱਚਾ ਮੈਨੂੰ ਬੜਾ ਦੁੱਖ ਲੱਗਿਆ ਤੇਰੇ ਮਾਤਾ ਪਿਤਾ ਚੜ੍ਹਾਈ ਕਰਕੇ। ਹੁਣ ਉਹ ਬੱਚਾ ਤਾਂ ਬੜਾ ਸੰਸਕਾਰੀ, ਬੜਾ ਗਿਆਨਵਾਨ ਕਹਿਣ ਲੱਗਿਆ ਕੋਈ ਗੱਲ ਨਹੀਂ, ਪ੍ਰੇਮ ਦੇ ਨਾਲ ਬੋਲਿਆ, ਚਾਚਾ ਤਾਇਆ ਕੁਝ ਕਿਹਾ ਹੋਣਾ ਵੀ ਕੋਈ ਗੱਲ ਨਹੀਂ, ਸਭ ਨੇ ਜਾਣਾ, ਇੱਕ ਦਿਨ ਆਪਾਂ ਵੀ ਜਾਣਾ। ਉਹ ਹੈਰਾਨ ਗੱਲ ਸੁਣ ਕੇ ਵੀ ਚਾਹੀਦਾ ਸੀ ਰੋਣਾ, ਪਰ ਇਹ ਗਿਆਨ ਦੀਆਂ ਗੱਲਾਂ ਕਰਦਾ। ਤੇ ਫਿਰ ਮਾਲਕ ਦੇ ਨੇ ਪਤਾ ਕੀ ਕਹਿੰਦਾ, ਕਹਿਣ ਲੱਗਿਆ ਚਲੇ ਤਾਂ ਗਏ ਉਹ ਪਰ ਮੈਨੂੰ ਬੜਾ ਘਾਟਾ ਪੈ ਗਿਆ। ਕਹਿਣ ਲੱਗੇ ਸੋਨੂੰ ਕੀ ਘਾਟਾ ਪੈ ਗਿਆ, ਘਾਟਾ ਤਾਂ ਮੈਨੂੰ ਪਿਆ, ਮੇਰੇ ਮਾਤਾ ਪਿਤਾ ਚਲੇ ਗਏ। ਕਹਿਣ ਲੱਗੇ ਨਹੀਂ, ਇੱਦਾਂ ਨਹੀਂ ਘਾਟਾ ਪਿਆ, ਉਹ ਨਾ ਮੇਤੋਂ ਉਹਨਾਂ ਦਾ 1000 ਰੁਪਈਆ, ਉਸ ਸਮੇਂ ਦਾ 1000 ਬਹੁਤ ਹੋਣਾ, 1000 ਰੁਪਈਆ ਉਧਾਰ ਲਿਆ ਹੋਇਆ ਸੀ, 1000 ਰੁਪਈਆ ਉਧਾਰ ਲਿਆ ਸੀ, ਮੇਰੇ ਤੋਂ ਪੈਸੇ ਲਏ ਹੋਏ ਸੀ, ਹੁਣ ਉਹ ਮਰ ਗਏ, ਮੇਰੇ ਪੈਸੇ ਕੌਣ ਦਊਗਾ। ਜੈਦੇਵ ਜੀ ਕਹਿਣ ਲੱਗੇ ਵੀ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ। ਕਹਿਣ ਲੱਗੇ ਵੀ ਮੇਰੇ ਤਾਂ ਪੈਸੇ ਮਰ ਗਏ ਨਾ, ਤੂੰ ਤਾਂ ਮਾਲਾ ਫੇਰੀ ਜਾਂਦਾ, ਪਰ ਮੈਂ ਤਾਂ ਮਾਰਿਆ ਗਿਆ ਨਾ। ਉਹ ਕਹਿਣ ਲੱਗੇ ਫਿਰ ਮੈਂ ਕੋਈ ਨਾ ਜਦੋਂ ਕੁਝ ਕਮਾਊਂਗਾ, ਕੋਈ ਮਿਹਨਤ ਕਰੂੰਗਾ, ਤੁਹਾਨੂੰ ਪੈਸੇ ਦੇ ਦੂੰਗਾ ਮੈਂ। ਉਹ ਕਹਿਣ ਲੱਗੇ ਵੀ ਤੂੰ ਖਬਰ ਆ ਕਦੋਂ ਕਮਾਵੇਂ, ਦੇਵੇਂ ਨਾ ਦੇਵੇਂ ਕੀ ਪਤਾ। ਕਹਿਣ ਲੱਗੇ ਮੇਰੇ 'ਤੇ ਵਿਸ਼ਵਾਸ ਕਰੋ। ਕਹਿਣ ਲੱਗੇ ਵਿਸ਼ਵਾਸ ਤਾਂ ਕਰੋ, ਮੈਨੂੰ ਕੁਝ ਲਿਖ ਕੇ ਦੇ। ਕਹਿਣ ਲੱਗਿਆ ਚੰਗਾ, ਆ ਘਰ ਲਿਖ ਦੇ ਫਿਰ ਮੈਨੂੰ ਆਪਣਾ। ਕਹਿਣ ਲੱਗੇ ਠੀਕ ਹੈ, ਕਾਗਜ਼ ਲਿਆਂਦਾ, ਕਾਗਜ਼ ਤਾਂ ਉਹ ਲਿਖ ਕੇ ਲਿਆਇਆ ਸੀ ਕੋਲੇ। ਉਹ ਬੱਚੇ ਤੋਂ ਸਾਈਨ ਕਰਾ ਲਏ ਵੀ ਮੈਂ 1000 ਰੁਪਈਆ ਸੀ, ਇਹ 1000 ਰੁਪਈਏ 'ਚ ਇਹਨਾਂ ਨੂੰ ਘਰ ਦਿੱਤਾ। ਹੁਣ ਜਦੋਂ ਇੰਨੀ ਗੱਲ ਕਹੀ ਨਾ, ਤੇ ਪਿਆਰੇ ਆਏ ਜਦੋਂ ਲਿਖਿਆ ਗਿਆ, ਨਾਲ ਦੀ ਨਾਲ ਬਾਂਹ ਤੋਂ ਫੜ ਕੇ ਕਹਿੰਦਾ ਬਾਹਰ ਚੱਲ, ਮੇਰੇ ਨਾਂ ਹੋ ਗਿਆ ਘਰ ਇਹ ਤੇਰਾ। ਪੁਰਾਣਾ ਸਮਾਂ ਐਸਾ ਸੀ ਤੇ ਹੁਣ ਬੱਚੇ ਨੂੰ ਜਦੋਂ ਐਂ ਬਾਹਰ ਕੱਢ ਰਹੇ ਆ ਨਾ ਫੜ ਕੇ, ਹੁਣ ਬੱਚਾ ਸੀ ਉਹ ਤਾਂ ਪਰਮਾਤਮਾ ਦੀ ਰਜਾ 'ਚ ਰਹਿਣ ਵਾਲਾ ਜਗਨਨਾਥਪੁਰੀ ਦਾ ਉਪਾਸਕ, ਤੇ ਜਦੋਂ ਐਂ ਬਾਹਰ ਕੱਢਿਆ ਨਾ ਬਾਹਰ ਤੋਂ ਫੜ ਕੇ ਤੇ ਬੱਚਾ ਬਾਹਰ ਹੋਇਆ, ਤੇ ਇੰਨੇ ਨੂੰ ਉਹ ਜਿਹੜਾ ਨਿਰੰਜਨ ਧਨੀ ਸੀ ਸੇਠ ਸੀ ਨਾ, ਉਹਦੀ ਬੱਚੀ ਰੋਂਦੀ ਰੋਂਦੀ ਆਈ। ਉਹ ਕਹਿਣ ਲੱਗਿਆ ਕੀ ਹੋਇਆ? ਕਹਿਣ ਲੱਗਿਆ ਵੀ ਆਪਣੇ ਘਰ ਨੂੰ ਅੱਗ ਲੱਗ ਗਈ। ਦੇਖੋ ਆਪਾਂ ਸੁਣਦੇ ਹਾਂ, ਅੱਜ ਤਾਂ ਚਲੋ ਸੰਸਾਰ ਦੇ ਜੀਵ ਧਰਮੀ ਲੋਕ ਵੀ ਧਰਮਾਂ ਪਿੱਛੇ ਲੜਦੇ ਫਿਰਦੇ ਨੇ, ਪਰ ਪ੍ਰਾਤਨ ਸਮੇਂ ਦੇ ਵਿੱਚ ਜਿੰਨੇ ਭਗਤ ਜਿੰਨੇ ਸੰਤ ਹੋਏ ਉਹਨਾਂ ਨੂੰ ਲੜਨ ਦੀ ਲੋੜ ਨਹੀਂ ਪਈ, ਉਹਨਾਂ ਦੇ ਸਾਹਮਣੇ ਪ੍ਰਮਾਤਮਾ ਆਪ ਆ ਕੇ ਖੜ ਗਿਆ ਉਹਨਾਂ ਦੀ ਰਕਸ਼ਾ ਵਾਸਤੇ, ਕਿਤੇ ਲੜਨ ਦੀ ਲੋੜ ਨਹੀਂ ਪਈ। ਤੁਸੀਂ ਜਿੱਥੇ ਮਰਜ਼ੀ ਦੇਖ ਲਿਓ, ਜਿੰਨੇ ਸੰਤ ਹੋਏ ਭਗਤ ਹੋਏ ਬੜੇ ਬੜੇ, ਉਹਨਾਂ ਦੇ ਜਦੋਂ ਉਹਨਾਂ ਤੇ ਕੋਈ ਭੀੜੀ ਪਈ ਦੁੱਖ ਪਿਆ ਤਾਂ ਉੱਥੇ ਪ੍ਰਮਾਤਮਾ ਆ ਕੇ ਖੜ ਗਿਆ। ਤੇ ਪਿਆਰੀ ਜਦੋਂ ਨਾ ਐਂ ਬਾਹਰ ਕੱਢਣ ਲੱਗੇ, ਧੀ ਰੋਂਦੀ ਰੋਂਦੀ ਆਈ ਨਿਰੰਜਣ ਦੀ, ਪਿਤਾ ਜੀ ਪਿਤਾ ਜੀ ਕੀ ਹੋਇਆ? ਪਿਤਾ ਜੀ ਆਪਣੇ ਘਰ ਨੂੰ ਅੱਗ ਲੱਗ ਗਈ। ਉਹ ਵੀ ਹੈਰਾਨ ਜਿਹਾ ਹੋ ਗਿਆ ਵੀ ਘਰ ਨੂੰ ਅੱਗ ਕਿਵੇਂ ਲੱਗ ਗਈ? ਜੈਦੇਵ ਜੀ ਨੂੰ ਪਤਾ ਲੱਗਿਆ, ਨਾਲ ਹੀ ਉਹ ਭੱਜਿਆ। ਹੁਣ ਜਦੋਂ ਘਰ ਨੂੰ ਅੱਗ ਆਪਣੇ ਲੱਗੇ ਆਪਾਂ ਵੀ ਤਾਂ ਭੱਜਾਂਗੇ, ਤੇ ਉਹ ਭੱਜਿਆ ਜਾਂਦਾ ਇਹ ਤਾਂ ਬਾਹਰੇ ਖੜ ਕੇ ਦੇਖਦਾ ਹਜੇ ਅੱਗ ਨੂੰ, ਜਿਹੜਾ ਨਿਰੰਜਨ ਸੇਠ ਹੈ ਲਪਟਾਂ ਨਿਕਲਦੀਆਂ। ਪਰ ਜੈਦੇਵ ਜੀ ਸਾਲ ਮਾਰ ਕੇ ਵਿੱਚ ਵੜ ਗਏ ਘਰ ਦੇ ਵੀ ਜਿੰਨਾ ਸਮਾਨ ਬਚਾਇਆ ਜਾਂਦਾ ਮੈਂ ਬਚਾ ਦਿਆਂ। ਪਰ ਪਿਆਰੇ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਨੇ ਨਾ, ਬੰਦਗੀ ਕਰਦੇ ਨੇ, ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਉਹਨਾਂ ਨੂੰ ਨਾ ਅਗਨੀ ਜਲਾਉਂਦੀ ਹੈ ਨਾ ਜਲ ਡਬਾਉਂਦਾ ਹੈ, ਤੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਪ੍ਰਹਲਾਦ ਵਾਂਗੂ। ਇਹ ਗੱਲ ਚੇਤੇ ਰੱਖਿਓ, ਜਿਹੜੇ ਉਹਦੇ ਨਾਲ ਜੁੜੇ ਹੁੰਦੇ ਨੇ, ਜਿਨ੍ਹਾਂ ਨੂੰ ਸੱਚਾ ਗਿਆਨ ਹੁੰਦਾ। ਵੈਸੇ ਗਿਆਨ ਦੀਆਂ ਗੱਲਾਂ ਤਾਂ ਸੰਸਾਰ ਬਥੇਰੀਆਂ ਕਰਦਾ, ਗੱਲਾਂ ਕਰਨੀਆਂ ਹੋਰ ਗੱਲ ਹੈ, ਉਹਦੇ ਨਾਲ ਜੁੜ ਜਾਣਾ ਹੋਰ ਗੱਲ ਹੈ, ਉਹੀ ਜੀ ਬਿਰਤੀ ਬਣ ਜਾਣੀ ਹੋਰ ਗੱਲ ਹੈ। ਤੇ ਉਹ ਤਾਂ ਤੱਤੀਆਂ ਤਵੀਆਂ ਤੇ ਵੀ ਬੈਠ ਜਾਂਦੇ ਨੇ, ਉਹਨਾਂ ਦੇ ਤਾਂ ਬੰਦ ਬੰਦ ਵੀ ਇਕੱਠੇ ਜਾਂਦੇ ਨੇ, ਉਹ ਤਾਂ ਆਰਿਆਂ ਦੇ ਨਾਲ ਵੀ ਚੀਰੇ ਜਾਂਦੇ ਨੇ, ਸੀ ਨਹੀਂ ਕਹਿੰਦੇ ਪਿਆਰੇ। ਇਸੇ ਤਰ੍ਹਾਂ ਜਿਵੇਂ ਪ੍ਰਹਲਾਦ ਨੂੰ ਐਂ ਜਲਾਇਆ ਗਿਆ, ਪਹਾੜਾਂ ਤੋਂ ਸੁੱਟਿਆ ਗਿਆ ਜਲ ਦੇ ਵਿੱਚ, ਜਲ ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਸੀ, ਸਾਰੇ ਪ੍ਰੇਮ ਦੇ ਨਾਲ ਪੜ੍ਹਿਓ, ਉਹ ਜਲ ਡੋਬੇ ਨਾ ਅਗਨੀ ਸਾੜੇ,
ਵਾਹਿਗੁਰੂ
ਜਿਨ੍ਹਾਂ ਦੇ ਹਿਰਦੇ ਰਾਮ ਬਸੇ। ਪਰਮਾਤਮਾ ਵਸ ਗਿਆ, ਨਾ ਉਹਨਾਂ ਨੂੰ ਜਲ ਡੋਬਦਾ ਨਾ ਅਗਨੀ ਸੜਦੀ ਹੈ। ਤੇ ਪਿਆਰਿਓ, ਇਹ ਭੱਜ ਕੇ ਅੱਗ ਦੇ ਵਿੱਚ ਵੜ ਕੇ ਜੈਦੇਵ ਜੀ ਤੇ ਅੰਦਰੋਂ ਸਮਾਨ ਜੋ ਬਚਿਆ ਸੀ ਉਹਨੂੰ ਕੱਢ ਕੇ ਬਾਹਰ ਸਿੱਟਦੇ ਨੇ ਤੇ ਪਿਆਰਿਓ ਅਗਨੀ ਜਾਲ ਨਹੀਂ ਰਹੀ। ਇਧਰੋਂ ਜਿਹੜਾ ਨਿਰੰਜਣਾ ਹੈਰਾਨ ਹੋ ਰਿਹਾ ਵੀ ਮੈਂ ਤਾਂ ਇਹਦਾ ਘਰ ਖੋਲਿਆ, ਇਹ ਮੇਰੇ ਘਰ ਨੂੰ ਬਚਾ ਰਿਹਾ ਤੇ ਮਨ ਪਿਘਲ ਗਿਆ ਵੀ ਮੇਰੇ ਤੋਂ ਗਲਤੀ ਹੋ ਗਈ, ਪਾਪ ਹੋ ਗਿਆ। ਜਦੋਂ ਬਾਹਰ ਆਏ ਨਾ ਅਗਨੀ ਚੋਂ ਤੇ ਚਰਨਾਂ ਦੇ ਵਿੱਚ ਪੈ ਗਿਆ ਵੀ ਮੇਰੇ ਤੋਂ ਗਲਤੀ ਹੋ ਗਈ। ਦੇਖੋ, ਰੱਬ ਦੇ ਪਿਆਰਿਆਂ ਦੀ ਰੱਖਿਆ ਪਰਮਾਤਮਾ ਹੁੰਦਾ, ਰੱਬ ਦੇ ਪਿਆਰਿਆਂ ਦੀ ਜਿਹੜੀ ਰਕਸ਼ਾ ਹੈ ਨਾ ਉਹ ਪਰਮਾਤਮਾ ਖੁਦ ਆਪ ਕਰਦਾ ਹੈ। ਇਹ ਚਰਨੀ ਪੈ ਗਿਆ, ਮੇਰੇ ਤੋਂ ਗਲਤੀ ਹੋ ਗਈ ਜੀ, ਮੈਂ ਤੁਹਾਡੇ ਨਾਲ ਧੋਖਾ ਕਰਦਾ ਸੀ, ਨਹੀਂ ਨਹੀਂ ਤੁਸੀਂ ਆਪਣਾ ਘਰ ਸਾਂਭੋ। ਤੇ ਅੱਗਿਓਂ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਸੋਚ ਕਿਹੋ ਜਿਹੀ ਹੁੰਦੀ ਹੈ, ਉਹ ਪਤਾ ਕੀ ਕਹਿਣ ਲੱਗੇ। ਜੈਦੇਵ ਜੀ ਕਹਿਣ ਲੱਗੇ, ਠੀਕ ਹੈ ਕੋਈ ਗੱਲ ਨੀ, ਇਹ ਘਰ ਹੈ ਨਾ ਜਿਹੜਾ, ਇਹ ਤੁਹਾਡਾ ਤਾਂ ਜਲ ਗਿਆ, ਹੁਣ ਤੁਸੀਂ ਕਿੱਥੇ ਰਹੋਗੇ? ਤੁਸੀਂ ਐਂ ਕਰੋ, ਆਪਣੇ ਘਰ ਦੇ ਵਿੱਚ ਨਾ ਜਿਹੜਾ ਮੇਰਾ ਘਰ ਹੈ ਉੱਥੇ ਤੁਸੀਂ ਰਹੋ, ਜਿਹੜਾ ਮੇਰਾ ਘਰ ਹੈ ਉੱਥੇ ਹੁਣ ਤੁਸੀਂ ਰਹੋ। ਕਹਿੰਦੇ ਤੁਸੀਂ ਕਿੱਥੇ ਰਹੋਗੇ? ਕਹਿਣ ਲੱਗੇ, ਹੁਣ ਜਿੱਥੇ ਜਿੱਥੇ ਪਰਮਾਤਮਾ ਰੱਖੇ, ਜਿਵੇਂ ਆਪਾਂ ਕਹਿੰਦੇ ਰਾਧੇ ਸ਼ਾਮ ਰਾਧੇ ਸ਼ਾਮ ਰਾਧੇ ਸ਼ਾਮ ਕਹੀਏ, ਜਹੀ ਵਿਧੀ ਰਾਮ ਰਾਖੇ ਤਹੀ ਵਿਧੀ ਰਹੀਏ, ਸੀਤਾ ਰਾਮ ਸੀਤਾ ਰਾਮ ਸੀਤਾ ਰਾਮ ਕਹੀਏ, ਜਹੀ ਵਿਧੀ ਰਾਮ ਰਾਖੇ ਤਾਹੀ ਵਿਧੀ ਰਹੀ। ਵੀ ਜਿੱਥੇ ਪਰਮਾਤਮਾ ਰੱਖੂ ਉੱਥੇ ਰਹਾਂਗੇ, ਜਿੱਥੇ ਹੁਣ ਭਗਵਾਨ ਜੀ ਰੱਖਣਗੇ ਉੱਥੇ ਰਹਾਂਗੇ। ਤੇ ਪਿਆਰਿਓ, ਅੱਜ ਹੋਇਆ ਕੀ, ਉਹਨਾਂ ਨੂੰ ਘਰ ਦੇ ਕੇ ਨਿਰੰਜਨ ਨੂੰ ਤੇ ਆਪ ਨਾਲ ਚਲੇ ਗਏ ਕਿੱਧਰ ਨੂੰ? ਤੇ ਪਿਆਰਿਓ, ਆਪ ਜਗਨਨਾਥਪੁਰੀ ਨੂੰ ਚੱਲ ਪਏ। ਪਹੁੰਚ ਕੇ ਹੌਲੀ ਹੌਲੀ ਘੁੰਮਦੇ ਫਿਰਦੇ ਜਿਵੇਂ ਆ ਬੈਠੇ ਨੇ ਨਾ ਮਹਾਤਮਾ ਫੱਕਰ ਲੋਕ, ਇਹੋ ਜਿਹੀ ਬਿਰਤੀ ਬਣਾ ਕੇ ਪਰਮਾਤਮਾ ਦੇ ਆਸਰੇ ਵੀ ਜਿੱਥੇ ਪਰਮਾਤਮਾ ਲੈ ਜੂ, ਜਿੱਥੇ ਰੱਖ ਲੂ, ਜਿਵੇਂ ਵੀ ਰੱਖ ਲੂ, ਉਵੇਂ ਹੀ ਰਹਿਣਾ ਬਸ। ਤੇ ਪਿਆਰੇ, ਜਗਨਨਾਥਪੁਰੀ ਚਲੇ ਗਏ। ਉੱਥੇ ਜਗਨਨਾਥਪੁਰੀ ਦਰਸ਼ਨ ਕਰਦੇ ਨੇ ਤੇ ਉੱਥੇ ਭੋਜਨ ਪਾਣੀ ਭਿਕਸਾ ਕਰਕੇ ਸੱਕ ਲੈਂਦੇ ਨੇ, ਕਦੇ ਉਹ ਦਰਖਤ ਥੱਲੇ, ਕਦੇ ਉਹ ਦਰਖਤ ਥੱਲੇ। ਚਲੋ ਹੁਣ ਤਾਂ ਉੱਥੇ ਬਹੁਤ ਵੱਡਾ ਸ਼ਹਿਰ ਹੀ ਵੱਸ ਗਿਆ, ਉਦੋਂ ਤਾਂ ਮੰਦਰ ਹੁੰਦਾ ਤੇ ਦਰਖਤ ਹੀ ਦਰਖਤ ਹੁੰਦੇ ਆਲੇ ਦੁਆਲੇ। ਤੇ ਉੱਥੇ ਬਹੁਤ ਸਾਰੇ ਮਹਾਤਮਾ ਰਹਿੰਦੇ, ਕਿਉਂਕਿ ਮਹਾਤਮਾ ਲੋਕ ਤੀਰਥਾਂ ਦੇ ਬਹੁਤ ਰਹਿੰਦੇ। ਤੇ ਜਗਨਨਾਥਪੁਰੀ ਨੂੰ ਤਾਂ ਵੈਸੇ ਵੀ ਕਲਯੁੱਗ ਦਾ ਤੀਰਥ ਮੰਨਿਆ ਜਾਂਦਾ, ਜਗਨਨਾਥਪੁਰੀ ਨੂੰ ਕਲਯੁੱਗ ਦਾ ਤੀਰਥ ਮੰਨਿਆ ਜਾਂਦਾ, ਜਿਸ ਤਰ੍ਹਾਂ ਨਾ ਬਦਰੀਨਾਥ ਨੂੰ ਸਤਯੁੱਗ ਦਾ ਤੀਰਥ ਮੰਨਿਆ ਜਾਂਦਾ। ਤੇ ਪਿਆਰਿਓ, ਰਮੇਸ਼ਵਰ ਨੂੰ ਤ੍ਰੇਤੇ ਦਾ, ਦਵਾਰਕਾਪੁਰੀ ਨੂੰ ਦੁਆਪਰ ਦਾ, ਤੇ ਜਗਨਨਾਥਪੁਰੀ ਨੂੰ ਕਲਯੁੱਗ ਦਾ ਤੀਰਥ ਮੰਨਿਆ ਜਾਂਦਾ। ਪਿਆਰਿਓ, ਧਾਮ ਮੰਨਿਆ ਜਾਂਦਾ। ਕਲਯੁੱਗ ਦੇ ਵਿੱਚ ਪ੍ਰਤੱਖ ਭਗਵਾਨ ਨੇ ਉੱਥੇ ਪਿਆਰਿਓ ਅੱਜ ਵੀ, ਕਿਉਂਕਿ ਉੱਥੇ ਇਹ ਦੱਸਦੇ ਨੇ ਵੀ ਕ੍ਰਿਸ਼ਨ ਭਗਵਾਨ ਜੀ ਦਾ ਜਿਹੜਾ ਦਿਲ ਹੈ ਨਾ ਉੱਥੇ ਪਿਆਰਿਓ, ਉੱਥੇ ਜਿਹੜੀ ਉਹ ਮੂਰਤੀ ਵੀ ਬਣੀ ਹੋਈ ਹੈ ਨਾ, ਲੱਕੜ ਦੀ ਬਣਾਈ ਹੋਈ ਹੈ, ਉਹ ਥੋੜ੍ਹੇ ਸਮੇਂ ਤੋਂ ਬਾਅਦ ਉਹ ਤਾਂ ਬਦਲੀ ਜਾਂਦੀ ਹੈ, ਉਹਦਾ ਜਿਹੜਾ ਦਿਲ ਹੈ ਨਾ ਉੱਥੇ, ਪੰਡਿਤ ਨੂੰ ਸੁਪਨਾ ਆਉਂਦਾ, ਉਹ ਪੰਡਿਤ ਉਹਨੂੰ ਬਦਲਦਾ ਤੇ ਉਹ ਪੰਡਿਤ ਸਰੀਰ ਛੱਡ ਦਿੰਦਾ ਅੱਜ ਵੀ। ਤੇ ਪਿਆਰੇ, ਉੱਥੇ ਪ੍ਰਤੱਖ ਹੈ, ਜੇ ਹਵਾ ਆਏ ਨੂੰ ਚੱਲਦੀ ਆ ਤਾਂ ਝੰਡਾ ਆਏ ਨੂੰ ਝੂਲਦਾ ਉੱਥੇ ਅੱਜ ਵੀ। ਜਾ ਕੇ ਕਦੇ ਜਗਨਨਾਥਪੁਰੀ ਦੇਖਿਓ, ਕਿਉਂਕਿ ਉੱਥੇ ਪ੍ਰਤੱਖ ਹੈ। ਅੱਗ ਥੱਲੇ ਵਾਲੇ ਪਤੀਲੇ ਚ ਮੱਚਦੀ ਹੈ ਹੇਠਾਂ, ਤੇ ਜਿਹੜੇ ਚੌਲ ਨੇ ਉੱਪਰਲੇ ਚ ਰਿੱਝਦੇ ਨੇ ਪਿਆਰੇ, ਚਾਰ ਪੰਜ ਐ ਪਤੀਲੇ ਦੇ ਉੱਤੇ ਪਤੀਲੇ ਪਏ ਨੇ, ਉੱਪਰਲੇ ਚ ਰਿੱਝਦੇ ਨੇ, ਉੱਥੇ ਐਸੀ ਲੀਲਾ ਪਿਆਰੇ ਅੱਜ ਵੀ। ਤੇ ਉੱਥੇ ਰਹਿੰਦੇ ਨੇ, ਭਜਨ ਕਰਦੇ ਨੇ, ਛੋਟੀ ਜਿਹੀ ਉਮਰ ਹੈ 10-12 ਸਾਲ ਦੀ। ਤੇ ਪਿਆਰੇ, ਜਿਹੜਾ ਬੰਦਗੀ ਕਰਦਾ ਹੈ, ਹਰ ਕਾ ਭਗਤ ਪ੍ਰਗਟ ਨਹੀਂ ਸੁੱਪੈ, ਕਹਿੰਦੇ ਜਿਹੜਾ ਰੱਬ ਦਾ ਪਿਆਰਾ ਬੰਦਗੀ ਕਰਦਾ ਹੈ ਉਹ ਪ੍ਰਗਟ ਹੋ ਜਾਂਦਾ ਹੈ, ਉਹ ਕਦੇ ਸੁੱਪਦਾ ਨਹੀਂ। ਤੇ ਪਿਆਰੇ, ਉੱਥੇ ਬਹੁਤ ਮਹਾਤਮਾ ਰਹਿੰਦੇ ਨੇ, ਉਹਨਾਂ ਦੇ ਵਿੱਚ ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ ਜੈਦੇਵ ਜੀ। ਤੇ ਸਮਾਂ ਐਂ ਬਤੀਤ ਕਰਦੇ ਨੇ, ਐਂ ਸਮਾਂ ਲੰਘਦਾ ਪਰਮਾਤਮਾ ਦੀ ਬੰਦਗੀ ਦੇ ਵਿੱਚ। ਪਰ ਉੱਥੇ ਹੀ ਨਾ ਇੱਕ ਸੋ ਦੇ ਪੰਡਿਤ, ਉਹਦੇ ਘਰ ਔਲਾਦ ਨਹੀਂ ਸੀ ਕੁਝ ਸਮਾਂ ਪਹਿਲਾਂ, ਤੇ ਜਦੋਂ ਉਹਦੇ ਘਰੇ ਔਲਾਦ ਨਹੀਂ ਸੀ ਨਾ, ਤੇ ਪਿਆਰੇ ਉਹਨੇ ਜਗਨਨਾਥਪੁਰੀ ਬੇਨਤੀ ਕਰੀ, ਮਹਾਰਾਜ ਕਿਰਪਾ ਕਰੋ ਮੇਰੇ ਘਰ ਔਲਾਦ। ਦੇਖੋ, ਧੀਆਂ ਪੁੱਤਰਾਂ ਵਾਸਤੇ ਜਗ੍ਹਾ ਜਗ੍ਹਾ ਜੀਵ ਤੁਰਿਆ ਫਿਰਦਾ ਵੀ ਮੇਰੇ ਘਰੇ ਬੂਟਾ ਲੱਗ ਜਾਵੇ। ਅੱਜ ਵੀ ਦੇਖ ਲਓ, ਮੜੀਆਂ ਮਸਾਣੀਆਂ ਕਿਹੜੀ ਜਗ੍ਹਾ ਜਿੱਥੇ ਨਹੀਂ ਪੂਜਦਾ ਜਾ ਕੇ ਵੀ ਸਾਡੇ ਘਰ ਬੱਚਾ ਹੋ ਜਾਵੇ। ਤੇ ਉੱਥੇ ਤਾਂ ਸਾਕਸ਼ਾਤ ਭਗਵਾਨ, ਤੇ ਜਿਹੜਾ ਸੋਦੇ ਪੰਡਿਤ ਹੈ, ਉਹ ਜਗਨਨਾਥਪੁਰੀ ਜਾ ਕੇ ਬੇਨਤੀ ਕਰੀ, ਮਹਾਰਾਜ ਕਿਰਪਾ ਕਰੋ ਮੇਰੇ ਘਰ ਔਲਾਦ ਹੋ ਜਾਵੇ। ਨਾਲ ਹੀ ਇਹ ਬੇਨਤੀ ਕਰ ਲਈ, ਮਹਾਰਾਜ ਜਿਹੜੀ ਔਲਾਦ ਪਹਿਲੀ ਹੋਊਗੀ ਨਾ, ਜੋ ਵੀ ਹੋਊ ਉਹ ਮੈਂ ਤੇਰੇ ਦਰ ਤੇ ਚੜਾ ਜੂੰਗਾ। ਪੁਰਾਣੇ ਸਮੇਂ ਦੇ ਵਿੱਚ ਇਹ ਹੁੰਦਾ ਸੀ, ਮਹਾਂਪੁਰਖਾਂ ਤੋਂ ਬੱਚਨ ਲੈਣੇ, ਬਾਬਾ ਜੀ ਸਾਡੇ ਘਰ ਔਲਾਦ ਹੋਵੇ। ਮਹਾਂਪੁਰਖਾਂ ਨੇ ਕਹਿਣਾ ਕੋਈ ਗੱਲ ਨਹੀਂ ਭਾਈ, ਪਹਿਲਾਂ ਬੱਚਾ ਡੇਰੇ ਚੜਾ ਜੀ ਸਾਨੂੰ। ਅਤੇ ਡੇਰਿਆਂ ਦੇ ਵਿੱਚ ਤਾਂ ਹੀ ਇੰਨੇ ਇੰਨੇ ਮਹਾਤਮਾ ਹੁੰਦੇ ਸੀ, ਅਤੇ ਹੁਣ ਤਾਂ ਪਿਆਰੇ ਇੱਕ ਇੱਕ ਬੱਚਾ ਉਹ ਵੀ ਪਤਾ ਨਹੀਂ ਦਵਾਈਆਂ ਨਾਲ ਕਿਵੇਂ ਪੈਦਾ ਹੁੰਦਾ, ਅਤੇ ਸਮਾਂ ਹੀ ਇੱਦਾਂ ਦਾ ਚੱਲ ਪਿਆ। ਬੜਾ ਔਖਾ ਹੋਇਆ ਪਿਆ ਸੰਸਾਰ ਦੇ ਵਿੱਚ, ਖਾਣੇ ਦਾਣੇ ਇਹੋ ਜਿਹੇ ਹੋ ਗਏ, ਸਭ ਕੁਝ ਵਿਗੜ ਗਿਆ। ਅਤੇ ਐਂ ਬੇਨਤੀ ਕਰੀ, ਮਹਾਰਾਜ ਜਿਹੜਾ ਘਰ ਦੇ ਵਿੱਚ ਬੱਚਾ ਪਹਿਲਾਂ ਹੋਊ ਤੇਰੇ ਚਰਨਾਂ ਚੜਾ ਕੇ ਜਾਊਂਗਾ, ਅਤੇ ਕੁਦਰਤੀ ਦੇਵ ਨਿੱਤ ਦੇ ਨਾਲ ਘਰ ਦੇ ਵਿੱਚ ਕੰਨਿਆ ਪੈਦਾ ਹੋਊਗੀ, ਜਿਹਦਾ ਨਾਂ ਰੱਖਿਆ ਪਦਮਾਵਤੀ। ਅਤੇ ਜਦੋਂ ਕੰਨਿਆ ਪੈਦਾ ਹੋ ਗਈ, ਥੋੜ੍ਹੀ ਵੱਡੀ ਹੋਈ, ਜਦੋਂ ਉਹ ਵੀ 10-12 ਸਾਲ ਦੀ ਹੋਈ, ਅਤੇ ਪਿਆਰਿਓ ਕਿਉਂਕਿ ਅੱਗੇ ਲੋਕ ਬਚਨਾਂ ਦੇ ਬਲੀ ਬਹੁਤ ਹੁੰਦੇ ਸੀ ਵੀ ਮੈਂ ਭਗਵਾਨ ਨਾਲ ਬਚਨ ਕਰਕੇ ਆਇਆ ਜਗਨਨਾਥਪੁਰੀ। ਅਤੇ ਪਿਆਰਿਓ ਬੱਚੀ ਨੂੰ ਲੈ ਕੇ ਭਗਵਾਨ ਦੇ ਅੱਗੇ ਬੇਨਤੀ ਕਰਦਾ ਹੈ, ਸੋ ਦੇ ਪੰਡਿਤ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਆਹ ਬੱਚੀ, ਮੈਂ ਕਿਹਾ ਸੀ ਪਹਿਲੀ ਜਿਹੜੀ ਔਲਾਦ ਹੋਊ ਤੁਹਾਡੇ ਚਰਨਾਂ 'ਚ ਚੜਾ ਕੇ ਜਾਊਂਗਾ, ਆਹ ਬੱਚੀ ਨੂੰ ਸਵੀਕਾਰ ਕਰੋ। ਅਤੇ ਜਦੋਂ ਐਂ ਬੇਨਤੀ ਕਰਦਾ ਨਾ, ਤਾਂ ਉੱਥੋਂ ਆਵਾਜ਼ ਆਈ ਜਗਨਨਾਥ ਭਗਵਾਨ ਦੀ ਪ੍ਰਤਿਮਾ ਦੇ ਵਿੱਚੋਂ, ਸੋਦੇਵ ਤੇਰੀ ਬੱਚੀ ਸਾਨੂੰ ਸਵੀਕਾਰ ਹੈ, ਪਰ ਐਂ ਕਰ ਮੇਰਾ ਰੂਪ, ਕਿਉਂਕਿ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਨਾ, ਹਰ ਕਾ ਸੇਵਕ ਹਰੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ। ਪਿਆਰਿਓ ਮੇਰਾ ਹੀ ਰੂਪ ਇੱਥੇ ਜੰਗਲ ਦੇ ਵਿੱਚ ਤਪੱਸਿਆ ਕਰਦਾ, ਕਦੇ ਉਹ ਦਰਖਤ ਥੱਲੇ ਕਦੇ ਉਹ ਦਰਖਤ ਥੱਲੇ, ਜੈ ਦੇਵ ਆਪਣੀ ਜਿਹੜੀ ਬੱਚੀ ਹੈ ਨਾ ਉਹਦੇ ਨਾਲ ਜਾ ਕੇ ਉਹਦੀ ਸਾਦੀ ਕਰੇ ਹੈ, ਭਗਵਾਨ ਨੇ ਬਚਨ ਕਰਤੇ। ਅਤੇ ਸੋ ਦੇ ਪੰਡਿਤ ਉਸੇ ਟਾਈਮ ਲੱਭਦਾ ਜੈ ਦੇਵ ਜੀ ਨੂੰ, ਅਤੇ ਪਤਾ ਲੱਗਿਆ ਵੀ ਕਿਉਂਕਿ ਉਹ ਕਿਹੜਾ ਇੱਕ ਜਗ੍ਹਾ ਰਹਿੰਦੇ ਸੀ, ਇੱਕ ਦਿਨ ਆਹ ਦਰਖਤ ਥੱਲੇ ਦੂਜੇ ਦਿਨ ਆਹ ਦਰਖਤ ਥੱਲੇ, ਕਿਉਂਕਿ ਮਹਾਂਪੁਰਖਾਂ ਦਾ ਤਾਂ ਦਰਖਤਾਂ ਦਾ ਤਾਂ ਜੀਵਨ ਇਹੋ ਜਿਹਾ ਹੁੰਦਾ, ਉਹ ਤਾਂ ਸੁੱਕੇ ਬ੍ਰਿਕਸਾ ਆਸਣ ਕੀਜੇ ਨਾ ਕਈ ਮੰਗਣ ਜਾਵੇ, ਉਹਨਾਂ ਦਾ ਜੀਵਨ ਇਹੋ ਜਿਹਾ ਹੁੰਦਾ, ਸੁੱਕੇ ਦਰਖਤ ਥੱਲੇ ਬੈਠਦੇ ਨੇ ਵੀ ਕਿਤੇ ਸਾਡੇ ਕਿਰਿਆ ਦੇ ਨਾਲ ਕੋਈ ਪਕਸੀ ਹੋਣਾ ਕਿਤੇ ਦਰਖਤ ਤੋੜ ਜਾਵੇ ਕੋਈ, ਉਹ ਤਾਂ ਦੁੱਖ ਹੀ ਨਹੀਂ ਦਿੰਦੇ ਕਿਸੇ ਨੂੰ। ਅਤੇ ਪਿਆਰਿਓ ਲੱਭਦਾ ਜਦੋਂ ਪਤਾ ਲੱਗਿਆ ਵੀ ਜੈ ਦੇਵ ਜੀ ਇੱਥੇ ਨੇ, ਪਹੁੰਚ ਗਏ ਆਪਣੀ ਬੱਚੀ ਨੂੰ ਲੈ ਕੇ, ਉਹ ਬੈਠੇ ਨੇ ਧਿਆਨ ਦੇ ਵਿੱਚ, ਅਤੇ ਪੁੱਛਣਾ ਕਰਿਆ ਆਓ ਜੀ ਪੰਡਿਤ ਜੀ ਕਿਵੇਂ ਆਏ, ਕਹਿਣ ਲੱਗੇ ਜੀ ਆਹ ਬੱਚੀ ਨੂੰ ਸਵੀਕਾਰ ਕਰੋ, ਤੁਹਾਡੇ ਨਾਲ ਵਿਆਹ ਕਰਨਾ। ਕਹਿ ਸਾਡੇ ਨਾ ਸਾਡਾ ਘਰ ਨਾ ਦਰਨਾ, ਅਸੀਂ ਕੀ ਕਰਨਾ। ਕਹਿਣ ਲੱਗੇ ਜੀ ਦੇਖੋ ਜਗਨਨਾਥ ਭਗਵਾਨ ਜੀ ਦੇ ਬਚਨ ਹੋਏ ਨੇ, ਹੁਕਮ ਹੋਇਆ, ਆਹ ਬੱਚੀ ਨੂੰ ਤੁਸੀਂ ਸਵੀਕਾਰ ਕਰੋ, ਉਹਨਾਂ ਦੇ ਹੁਕਮਾਂ ਦੇ ਅਨੁਸਾਰ ਮੈਂ ਤੁਹਾਨੂੰ ਇਹ ਬੱਚੀ ਤੁਹਾਡੇ ਨਾਲ ਸਾਦੀ ਕਰਨ ਵਾਸਤੇ ਆਏ। ਉਹ ਕਹਿਣ ਲੱਗੇ ਨਹੀਂ ਨਹੀਂ ਅਸੀਂ ਨਹੀਂ ਸਾਦੀ ਕਰਾਉਣੀ, ਦੇਖ ਲਓ ਸਾਨੂੰ ਤਾਂ ਭਗਵਾਨ ਦੇ ਬਚਨ ਹੋਏ ਨੇ। ਬੱਚੀ ਨੂੰ ਕਹਿਣ ਲੱਗਿਆ ਲੈ ਧੀਏ ਤੈਨੂੰ ਮੈਂ ਅੱਜ ਤੋਂ ਇਹਨਾਂ ਦੇ ਲੜ ਲਾਤਾ, ਅੱਜ ਦਾ ਤਾਂ ਚਲੋ ਸਮਾਂ ਕੁਝ ਹੋਰ ਹੋ ਗਿਆ, ਅੱਜ ਤਾਂ ਧੀਆਂ ਆਪਣੇ ਆਪ ਵਰ ਲੱਭਦੀਆਂ ਫਿਰਦੀਆਂ ਨੇ। ਅੱਗੇ ਮਾਤਾ ਪਿਤਾ ਜਿੱਥੇ ਧੀ ਨੂੰ ਤੋੜ ਦਿੰਦੇ ਸੀ ਉੱਥੋਂ ਉਹਦੀ ਅਰਥੀ ਉੱਠਦੀ ਸੀ ਪਿਆਰੇ, ਅੱਜ ਤਾਂ ਕਈ ਕਈ ਵਾਰ ਤਲਾਕ ਵੀ ਹੋ ਜਾਂਦੇ ਨੇ, ਕਿਉਂਕਿ ਪਤੀ ਦੇ ਨਾਲ ਨਹੀਂ ਵਿਆਹੀ ਜਾਂਦੀ, ਧਨ ਨਾਲ ਵਿਆਹੀ ਜਾਂਦੀ ਹੈ, ਸੁੱਖਾਂ ਦੇ ਨਾਲ ਵਿਆਹੀ ਜਾਂਦੀ ਹੈ। ਅੱਗੇ ਪਤੀਵਰਤਾ ਇਸਤਰੀਆਂ ਹੁੰਦੀਆਂ ਸੀ, ਆਪਣੇ ਧਰਮ ਦੇ ਉੱਪਰ ਕਾਇਮ ਰਹਿੰਦੀਆਂ। ਅਤੇ ਪਿਆਰੇ ਅੱਜ ਹੋਇਆ ਕੀ, ਉਹ ਪੰਡਿਤ ਸੋਦੇਵ ਤੁਹਾਡੀ ਮਰਜ਼ੀ ਹੈ ਜੀ, ਮੈਂ ਭਗਵਾਨ ਦਾ ਬਚਨ ਪਗਾਤਾ, ਆਹ ਬੱਚੀ ਤੁਹਾਡੇ ਕੋਲ ਛੱਡ ਕੇ ਚੱਲਿਆ, ਹੁਣ ਉਹ ਵਿਚਾਰੀ ਉੱਥੇ ਬੈਠ ਗਈ। ਅਤੇ ਜੈਦੇਵ ਜੀ ਕਹਿਣ ਲੱਗੇ ਦੇਵੀ ਤੂੰ ਜਾ, ਕਹਿਣ ਲੱਗੇ ਜੀ ਹੁਣ ਕਿੱਥੇ ਜਾਣਾ, ਹੁਣ ਤਾਂ ਮੇਰੇ ਪਿਤਾ ਨੇ ਤੁਹਾਡੇ ਚਰਨੀ ਲਾਤਾ, ਹੁਣ ਤਾਂ ਜਿੱਥੇ ਤੁਸੀਂ ਰਹੋਗੇ ਜਿਵੇਂ ਰਹੋਗੇ ਤੁਹਾਡੀ ਚਰਨਾਂ ਦੇ, ਮੈਂ ਬੰਦਗੀ ਕਰਨ ਵਾਲਾ, ਮੈਂ ਜੀ ਕਦੇ ਤੁਹਾਡੀ ਬੰਦਗੀ ਦੇ ਵਿੱਚ ਵਿਘਨ ਨਹੀਂ ਬਣੂੰਗੀ, ਹਮੇਸ਼ਾ ਤੁਹਾਡਾ ਸਾਥ ਦਊਂਗੀ। ਜੈਦੇਵ ਜੀ ਸੋਚਣ 'ਚ ਪੈ ਗਏ, ਭਗਵਾਨ ਦਾ ਉਹਨੂੰ ਬਚਨ ਹੋਇਆ, ਮੈਨੂੰ ਛੱਡ ਕੇ ਗਿਆ, ਮੈਂ ਮਨਾ ਕਰਦਾ ਵੀ ਚੰਗਾ ਨਹੀਂ ਲੱਗਦਾ, ਚਲੋ ਠੀਕ ਹੈ ਜੇ ਭਗਵਾਨ ਦਾ ਹੁਕਮ ਹੈ, ਉਹ ਚਾਹੁੰਦੇ ਨੇ ਵੀ ਮੇਰੀ ਸਾਦੀ ਹੋ ਜਾਵੇ, ਚਲੋ ਵਿਧੀਵਤੀ ਦੇ ਨਾਲ ਵਿਆਹ ਹੋਇਆ। ਅਤੇ ਪਿਆਰੇ ਉਹ ਫਿਰ ਜੈਦੇਵ ਜੀ ਨੇ ਸੋਚਿਆ ਇਹਨੂੰ ਜੰਗਲਾਂ ਦੇ ਵਿੱਚ ਕਿੱਥੇ ਲੈ ਕੇ ਫਿਰੂੰ ਮੈਂ ਆਪਣੇ ਨਗਰ ਜਾਣਾ ਵਾਪਸ। ਅਤੇ ਜੈਦੇਵ ਜੀ ਆਪਣੇ ਨਗਰ ਚਲੇ ਗਏ, ਨਗਰ ਦੇ ਵਿੱਚ ਪਤਾ ਲੱਗਿਆ ਜੈਦੇਵ ਆਇਆ, ਜੈਦੇਵ ਆਇਆ, ਸਾਰਾ ਨਗਰ ਇਕੱਠਾ ਹੋ ਗਿਆ, ਕਿਉਂਕਿ ਬ੍ਰਾਹਮਣ ਤਾਂ ਸੀਗੇ ਹੀ, ਅਤੇ ਉਹ ਲੀਲਾ ਵੀ ਦੇਖੀ ਸੀ ਨਿਰੰਜਨ ਵਰਗਿਆਂ ਨੇ। ਅਤੇ ਪਿਆਰੇ ਸਾਰੇ ਲੋਕ ਇਕੱਠੇ ਹੋਏ, ਇੱਕ ਸੋਹਣੀ ਨਦੀ ਦੇ ਕਿਨਾਰੇ ਕੁਟੀਆ ਬਣਾਤੀ, ਅਤੇ ਉੱਥੇ ਰਹਿੰਦੇ ਨੇ। ਅਤੇ ਪਿਆਰੇ ਉਹ ਬੰਦਗੀ ਕਰਦੇ ਨੇ, ਚਿੰਤਨ ਕਰਦੇ ਨੇ, ਭਜਨ ਕਰਦੇ ਨੇ ਹਰ ਟਾਈਮ। ਅਤੇ ਪਿਆਰੇ ਉਹ ਪਰਮਾਤਮਾ ਬੜਾ ਖੁਸ਼ ਹੈ ਉਹਨਾਂ 'ਤੇ, ਬੜਾ ਦਿਆਲ ਹੈ, ਬੜੇ ਆਨੰਦ ਦੇ ਵਿੱਚ ਰਹਿੰਦੇ ਨੇ। ਅੱਜ ਜੈਦੇਵ ਜੀ ਦੇ ਅੰਦਰੋਂ ਬਾਣੀ ਫੁਰਨ ਲੱਗ ਗਈ, ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ, ਕਿਉਂਕਿ ਇਹ ਸਤਿਪੁਰਖਾਂ ਦੀਆਂ ਬਾਣੀਆਂ ਨੇ ਪਿਆਰੇ। ਐਵੇਂ ਨਹੀਂ ਮਾਨਤਾ, ਐਵੇਂ ਨਹੀਂ ਪੂਜਾ ਹੁੰਦੀ, ਕਿਉਂਕਿ ਜਿਹਦੀ ਬਾਣੀ ਦੇ ਵਿੱਚ ਦਮ ਹੁੰਦਾ ਨਾ, ਉਹਦੀ ਹੀ ਗੱਲ ਮੰਨੀ ਜਾਂਦੀ ਹੈ। ਅਤੇ ਪਿਆਰੇ ਉਹ ਅੰਦਰੋਂ ਜੈਦੇਵ ਜੀ ਦੇ ਪਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਨੇ, ਉਹ ਅੰਦਰੋਂ ਨਾ ਉਹਨਾਂ ਦੇ ਬਾਣੀ ਫੁਰਨ ਲੱਗ ਗਈ, ਉਹਨਾਂ ਨੇ ਬਾਣੀ ਗਾਉਣੀ ਸ਼ੁਰੂ ਕਰ ਲਈ। ਜਦੋਂ ਗਾ ਰਹੇ ਨੇ, ਘਰ ਵਾਲੀ ਕਹਿਣਗੇ ਤੁਸੀਂ ਬਾਣੀ, ਕਹਿਣ ਲੱਗੇ ਪਤਾ ਹੀ ਨਹੀਂ, ਅੰਦਰੋਂ ਹੀ ਲੀਲਾ ਚੱਲਦੀ ਹੈ ਪਰਮਾਤਮਾ ਦੀ, ਐਸੀ ਖੇਡ ਚੱਲਦੀ ਹੈ, ਐਸੀ ਲੀਲਾ ਚੱਲਦੀ ਹੈ ਵੀ ਮੇਰਾ ਜ਼ਿਕਰ ਤਾਂ ਗਾ ਹੀ ਜਾਵਾਂ। ਕਹਿਣ ਲੱਗੇ ਫਿਰ ਲਿਖੀ ਵੀ ਚੱਲੋ ਨਾਲ। ਅਤੇ ਪਿਆਰਿਓ ਉਹ ਲਿਖਣਾ ਸ਼ੁਰੂ ਕਰ ਲਿਆ, ਉਹਦਾ ਨਾਂ ਰੱਖਿਆ ਗੋਬਿੰਦ ਗੀਤ। ਤਾਂ ਹੀ ਪਦੇ ਕਹਿੰਦੇ ਨੇ, ਪਦੇ ਦਾ ਮਤਲਬ ਹੁੰਦਾ ਗਾਉਣਾ, ਪਦੇ ਗਾਉਣੇ, ਪਰਮਾਤਮਾ ਦੀ ਉਸਤਤ ਗਾਉਣੀ। ਉਹ ਭਗਵਾਨ ਜੀ ਦੀ, ਠਾਕੁਰ ਜੀ ਦੀ, ਕ੍ਰਿਸ਼ਨ ਭਗਵਾਨ ਜੀ ਦੀ, ਰਾਧਾ ਜੀ ਦੀ, ਪਰਮਾਤਮਾ ਦੀ ਲੀਲਾ ਲਿਖਣ ਲੱਗ ਗਏ। ਅਤੇ ਲਿਖੀ ਜਾਂਦੇ ਨੇ ਜਿਵੇਂ ਜਿਵੇਂ ਲੀਲਾ ਦਿੰਦੀ ਹੈ, ਰਾਸ ਦਿੰਦੀ ਹੈ, ਕ੍ਰਿਸ਼ਨ ਭਗਵਾਨ ਦੀ ਲੀਲਾ ਦਿੰਦੀ ਹੈ, ਰਾਧਾ ਜੀ ਦੀ ਲੀਲਾ ਦਿੰਦੀ ਹੈ, ਉਵੇਂ ਲਿਖੀ ਜਾਂਦੇ ਨੇ, ਲਿਖੀ ਜਾਂਦੇ ਨੇ, ਲਿਖੀ ਜਾਂਦੇ ਨੇ। ਅਤੇ ਇੱਕ ਦਿਨ ਕੀ ਹੋਇਆ, ਐਂ ਲਿਖਦੇ ਲਿਖਦੇ ਉਹ ਲੀਲਾ ਇੱਥੇ, ਕਿਉਂਕਿ ਇਹ ਕਾਮੀਆਂ ਦਾ ਵਿਸ਼ਾ ਨਹੀਂ ਹੈ, ਇੱਕ ਗੱਲ ਚੇਤੇ ਰੱਖਿਓ, ਅੱਜ ਕੱਲ੍ਹ ਦਾ ਸੰਸਾਰ ਤਾਂ ਕਾਮ ਦੀ ਦ੍ਰਿਸ਼ਟੀ ਦੇ ਨਾਲ ਲੀਲਾ ਦੇਖਦਾ ਹੈ। ਇਹ ਭਗਤੀ ਦਾ ਵਿਸ਼ਾ ਹੈ, ਇਹ ਪਰਮਾਤਮਾ ਨੂੰ ਸਮਝਣ ਦਾ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ ਪਿਆਰੇ। ਜਿਵੇਂ ਨਾ ਹੁੰਦੇ ਦਾ ਪਤਾਸੇ ਗੰਨੇ ਦਾ ਰਸ ਹੀ ਹੈ, ਉਹ ਤੋਂ ਕੋਈ ਕੀ ਤਿਆਰ ਕਰਦਾ, ਕੋਈ ਪਤਾਸੇ ਤਿਆਰ ਕਰਕੇ ਅੰਮ੍ਰਿਤ ਤਿਆਰ ਕਰ ਦਿੰਦਾ ਹੈ, ਅਤੇ ਕੋਈ ਸ਼ਰਾਬ ਬਣਾ ਕੇ ਸ਼ਰਾਬ ਪੀ ਲੈਂਦਾ। ਹੁੰਦਾ ਤਾਂ ਉਹ ਰਸ ਹੀ ਹੈ, ਇੱਕ ਪਾਸੇ ਬਾਣੀ ਪੈ ਜਾਂਦੀ ਹੈ, ਪਰਮਾਤਮਾ ਦਾ ਰਸ ਪੈ ਜਾਂਦਾ, ਉਹ ਅੰਮ੍ਰਿਤ ਬਣ ਜਾਂਦਾ, ਅਤੇ ਦੂਸਰੇ ਪਾਸੇ ਉਹਦੇ ਵਿੱਚ ਕੀੜੇ ਚੱਲ ਕੇ, ਕੀੜੇ ਚੱਲ ਕੇ ਉਹਦੀ ਸ਼ਰਾਬ ਬਣ ਜਾਂਦੀ ਹੈ। ਇਸੇ ਤਰ੍ਹਾਂ ਪਰਮਾਤਮਾ ਦੀ ਜਿਹੜੀ ਲੀਲਾ ਹੈ, ਹਰ ਇੱਕ ਬੰਦੇ ਨੂੰ ਸਮਝ ਨਹੀਂ ਆਉਂਦੀ ਪਿਆਰਿਓ। ਜਿਵੇਂ ਪਰਮਾਤਮਾ ਨੂੰ ਸਮਝਣ ਵਾਸਤੇ ਤੀਸਰਾ ਨੇਤਰ, ਗਿਆਨ ਦੀਆਂ ਅੱਖਾਂ ਖੋਲਣੀਆਂ ਪੈਂਦੀਆਂ ਨੇ, ਗੁਰੂ ਤੋਂ ਸੁਰਮਾ ਪਵਾਉਣਾ ਪੈਂਦਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਗੁਰੂ ਸਾਡੇ ਅੰਧੇਰੇ ਨੂੰ ਦੂਰ ਕਰ ਦਿੰਦਾ, ਸਾਡੇ ਅੰਦਰ ਪ੍ਰਕਾਸ਼ ਕਰ ਦਿੰਦਾ, ਸਾਡੀ ਸੋਚ ਦੇ ਵਿੱਚ ਫਰਕ ਪਾ ਜਾਂਦਾ। ਆਮ ਬੰਦੇ ਦੀ ਦ੍ਰਿਸ਼ਟੀ 'ਚ ਹੁੰਦਾ ਇਹ ਵੱਡਾ, ਇਹ ਛੋਟਾ, ਇਹ ਨੀਚ, ਇਹ ਊਚ, ਇਹ ਫਲਾਣਾ, ਇਹ ਫਲਾਣਾ, ਪਰ ਜਦੋਂ ਕਿਰਪਾ ਹੁੰਦੀ ਹੈ ਫਿਰ ਉਹ ਐਂ ਲੱਗਦਾ ਵੀ ਇਹ ਸਾਰਿਆਂ ਦੇ ਵਿੱਚ ਮੇਰਾ ਪਰਮਾਤਮਾ ਹੈ, ਦੂਜਾ ਕੋਈ ਹੈ ਨਹੀਂ। ਇਸੇ ਤਰ੍ਹਾਂ ਜਿਹੜਾ ਹੁਣ ਫਿਰ ਪਰਮਾਤਮਾ ਦੀ ਲੀਲਾ ਨੂੰ ਦੇਖਦਾ ਨਾ, ਉਹਨੂੰ ਸਮਝਦਾ, ਉਹਨੂੰ ਆਨੰਦ ਹੀ ਕੁਝ ਹੋਰ ਆ ਜਾਂਦਾ। ਉਹ ਤਾਂ ਪਿਆਰੇ, ਕਿਉਂਕਿ ਪਾਰ ਜਾਤ ਗੋਪੀ ਲੈ ਆਇਆ, ਬ੍ਰਿੰਦਾਵਨ ਮੇ ਰੰਗ ਕੀਆ, ਚਾਰੇ ਵੇਦਾ ਤਰਵਣ ਹੋਆ, ਨੌਕਦਾਈ ਅਲੋਪਿਆ। ਅਤੇ ਜਦੋਂ ਐਂ ਲੀਲਾ ਐਂ ਲਿਖਦੇ ਨੇ, ਉਹ ਜੋ ਵੀ ਕੁਝ ਦੇਖਦੇ ਨੇ, ਗਾਉਂਦੇ ਨੇ ਪਰਮਾਤਮਾ ਦੀ ਉਪਮਾ, ਗਾਉਂਦੇ ਨੇ, ਗਾਉਂਦੇ ਗਾਉਂਦੇ ਪਰਮਾਤਮਾ ਦੀ ਇੱਕ ਐਸੀ ਖੇਡ ਵਰਤੀ। ਅਤੇ ਪਿਆਰੇ ਠਾਕੁਰ ਜੀ ਦੇ ਚਰਨੀ ਹੱਥ ਰਾਧਾ ਜੀ ਲਾਉਂਦੇ ਨੇ, ਅਤੇ ਪਿਆਰਿਓ ਰਾਧਾ ਜੀ ਦੇ ਚਰਨੀ ਹੱਥ ਠਾਕੁਰ ਜੀ ਲਾਉਂਦੇ ਨੇ, ਅਤੇ ਰਾਧਾ ਦੇ ਕ੍ਰਿਸ਼ਨ ਜੀ, ਕ੍ਰਿਸ਼ਨ ਜੀ ਦੇ ਰਾਧਾ ਜੀ। ਉਹ ਹੈਰਾਨ ਹੋ ਗਏ ਵੀ ਇਹ ਖੇਡ ਕੀਤੀ ਹੈ, ਕਿਵੇਂ ਲਿਖਾ ਇਹਨੂੰ ਮੈਂ। ਅਤੇ ਸੋਚਿਆ ਵੀ ਸਮਝ ਤੋਂ ਬਾਹਰ ਆ ਗਈ ਗੱਲ, ਕੋਈ ਐਸੀ ਖੇਡ, ਐਸੀ ਲੀਲਾ ਵਰਤੀ। ਅਤੇ ਗਾਉਂਦੇ ਗਾਉਂਦੇ ਆਪਣੀ ਘਰ ਵਾਲੀ ਨੂੰ, ਪਦਮਾ ਬੱਤੀ ਜੀ ਨੂੰ ਕਹਿਣ ਲੱਗੇ, ਮੈਂ ਆਇਆ, ਮੈਂ ਨਦੀ ਇਸ਼ਨਾਨ ਕਰਿਆ ਵਾਂ, ਕੁਝ ਮੈਂ ਉੱਥੇ ਬੈਠ ਕੇ ਲੀਲਾ ਦੇਖਿਆ ਵਾਂ, ਆ ਕੇ ਲਿਖਦਾ। ਅਤੇ ਜਦੋਂ ਉਹ ਉੱਧਰ ਨੂੰ ਚਲੇ ਗਏ, ਪਰਮਾਤਮਾ ਨੇ ਨਾ ਜੈਦੇਵ ਜੀ ਦਾ ਰੂਪ ਧਾਰਨ ਕਰਕੇ ਆ ਗਏ, ਉੱਧਰ ਨੂੰ ਕਹੇ ਇਹ ਹੈਰਾਨ ਹੈ ਵੀ ਤੁਸੀਂ ਮੁੜ ਵੀ ਆਏ। ਕਹਿਣ ਲੱਗੇ ਹਾਂ, ਮੇਰੇ ਪਤਾ ਚੇਤੇ ਆ ਗਿਆ। ਅਤੇ ਉਹ ਸਾਰਾ ਡਿਆ ਆਪਾਂ ਲਿਖ ਲਈਏ, ਉਹ ਪਤਾ ਸਾਰਾ ਲਿਖਤਾ ਭਗਵਾਨ ਨੇ ਜੈਦੇਵ ਜੀ ਦਾ। ਅਤੇ ਕਹਿਣ ਲੱਗੇ ਹੁਣ ਭੁੱਖ ਲੱਗੀ ਆ, ਰੋਟੀ ਵੀ ਖਾਣੀ ਹੈ। ਉਹਨੇ ਭੋਜਨ ਪਰੋਸਤਾ, ਭੋਜਨ ਸੱਕ ਲਿਆ। ਕਹਿਣ ਲੱਗੇ ਹੁਣ ਆਰਾਮ ਕਰਨਾ, ਭਗਵਾਨ ਆਏ ਖੁਦ ਉਹਦਾ ਰੂਪ ਧਾਰਨ ਕਰਕੇ। ਕਹਿਣ ਲੱਗੇ ਆਰਾਮ ਕਰਨਾ, ਅੰਦਰ ਜਾ ਕੇ ਪੈ ਗਏ। ਘਰ ਵਾਲੀ ਨੇ ਸੋਚਿਆ ਵੀ ਉਹਨਾਂ ਨੇ ਭੋਜਨ ਸੱਕ ਲਿਆ, ਹੁਣ ਮੈਂ ਵੀ ਸੱਕ ਲਾਂ। ਜਦੋਂ ਇਹ ਲੱਗੀ ਨਾ ਭੋਜਨ ਸੱਕਣ, ਜਦ ਨੂੰ ਜੈਦੇਵ ਜੀ ਵੀ ਆ ਗਏ ਨਦੀ ਤੋਂ। ਉਹ ਸੋਚਦੀ ਹੈ, ਦੇਖ ਕੇ ਕਹਿਣ ਲੱਗੇ, ਪਦਮਾਵਤੀ ਅੱਜ ਤੂੰ ਪਹਿਲੇ ਭੋਜਨ ਕਰਨ ਲੱਗ ਗਈ। ਕਹਿਣ ਲੱਗੀ ਪਹਿਲਾਂ ਕਿਉਂ ਕਰਨ ਲੱਗੀ ਹੈ, ਪਹਿਲਾਂ ਤੁਸੀਂ ਸੱਕਿਆ। ਕਹਿਣ ਲੱਗੇ ਮੈਂ ਕਦੋਂ ਸੱਕਿਆ, ਹੁਣ ਤਾਂ ਤੁਸੀਂ ਸੱਕਿਆ। ਨਹੀਂ ਜੀ, ਮੈਂ ਤਾਂ ਨਹੀਂ ਸੱਕਿਆ, ਅਸੀਂ ਨਹੀਂ ਸੱਕਿਆ ਹਜੇ ਤੱਕ। ਕਹਿਣ ਲੱਗੇ ਹੁਣ ਤਾਂ ਤੁਸੀਂ ਆਏ, ਤੁਸੀਂ ਕਹਿੰਦੇ ਸੀ ਪਤਾ ਮੇਰੇ ਯਾਦ ਆ ਗਿਆ, ਤੁਸੀਂ ਲਿਖਿਆ। ਕਹਿਣ ਲੱਗਿਆ ਮੈਂ ਤਾਂ ਲਿਖਿਆ ਹੀ ਨਹੀਂ। ਉਹ ਵੀ ਹੈਰਾਨ ਜੀ ਹੋ ਗਈ, ਤੂੰ ਪਹਿਲਾਂ ਭੋਜਨ ਕਰਨ ਲੱਗ ਗਈ, ਨਹੀਂ ਜੀ ਤੁਸੀਂ ਸੱਕਿਆ। ਕਹਿਣ ਲੱਗੇ ਚਲੋ ਦੇਖੀਏ ਪਤਾ। ਜਦੋਂ ਉਹ ਦੇਖਿਆ ਨਾ, ਜਿਹੜੇ ਵੀ ਉਹ ਕਾਗਜ਼ 'ਤੇ ਲਿਖਦੇ ਸੀ, ਅਤੇ ਉੱਥੇ ਪਰਮਾਤਮਾ ਨੇ ਉਹ ਪਤਾ ਪੂਰਾ ਕਰਿਆ ਹੋਇਆ ਵੀ ਪਰਮਾਤਮਾ ਦੀ ਕੈਸੀ ਲੀਲਾ। ਅਤੇ ਪਿਆਰੇ ਜੈਦੇਵ ਜੀ ਹੈਰਾਨ ਹੋ ਗਏ, ਭਗਵਾਨ ਖੁਦ ਆਪ ਮੇਰਾ ਰੂਪ ਧਾਰਨ ਕਰਕੇ ਲੈ ਗਏ, ਕਿਉਂਕਿ ਜਿਹੜੀ ਗੱਲ ਮੇਰੇ ਉੱਥੇ ਆ ਕੇ ਦਿਮਾਗ ਦੇ ਵਿੱਚ ਆਈ, ਜਿਹੜੀ ਉਹ ਲੀਲਾ ਆਈ, ਉਹੀ ਚੀਜ਼ ਇੱਥੇ ਲਿਖ ਕੇ ਗਏ ਨੇ ਪਿਆਰੇ। ਤੇ ਪਿਆਰੇ ਫਿਰ ਗੋਬਿੰਦ ਗੀਤ ਇੰਨਾ ਉਹਦੇ ਵਿੱਚ ਰਹੱਸ, ਇੰਨਾ ਰਸ ਪਿਆਰੇ, ਐਂ ਗਾਉਣਾ ਸ਼ੁਰੂ ਕਰ ਲਿਆ ਤੇ ਲੋਕਾਂ ਨੇ ਆ ਕੇ ਸੁਣਨਾ, ਬੈਠਣਾ ਬੜੀ ਦੂਰ ਦੂਰ ਤੱਕ, ਬੰਗਾਲ ਤੱਕ ਚਾਰ ਸਪੇਰੇ ਗੋਬਿੰਦ ਗੀਤ ਗਾਇਆ ਗਿਆ। ਤੇ ਪਿਆਰਿਓ ਫਿਰ ਜੈਦੇਵ ਜੀ ਘਰ ਘਰ ਜਾ ਕੇ ਉਹ ਗੋਬਿੰਦ ਗੀਤ ਗਾਉਂਦੇ, ਲੋਕਾਂ ਨੂੰ ਭਗਤੀ ਦੇ ਵਿੱਚ ਜੋੜਦੇ। ਕਹਿਣ ਤੋਂ ਭਾਵ ਹੈ ਪਿਆਰਿਓ, ਇਹ ਦੁੱਖ ਸੁੱਖ ਦੇ ਵਿੱਚ ਸੁਖੀ ਰਹੇ ਤੇ ਪ੍ਰਮਾਤਮਾ ਉਹਨਾਂ ਕੋਲੇ ਪ੍ਰਗਟ ਹੋ ਗਿਆ ਤੇ ਉਹਨਾਂ ਦੇ ਅੰਦਰ ਲੀਲਾ, ਉਹ ਆਨੰਦ, ਉਹ ਖੇੜਾ ਪੈਦਾ ਹੋ ਗਿਆ। ਕਦੋਂ? ਜਦੋਂ ਪ੍ਰਮਾਤਮਾ ਦੇ ਨਾਲ ਜੁੜ ਗਏ, ਪ੍ਰਮਾਤਮਾ ਦੀ ਲੀਲਾ ਦੇਖ ਲਈ, ਪ੍ਰਮਾਤਮਾ ਦੀ ਖੇਡ ਦੇਖ ਲਈ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਪਿਆਰਿਓ, ਜਿਹੜੀ ਸੰਗਤ ਹੈ ਬਹੁਤ ਵੱਡੀ ਚੀਜ਼ ਹੁੰਦੀ, ਕਿਉਂਕਿ ਸੰਗਤ ਕਰਨੀ ਉਹ ਹੈ ਚੰਗੀ, ਆਵੇ ਜਾਦ ਪਿਆਰਾ, ਬਿਰਤੀ ਜੁੜ ਜੇ ਦੁਨੀਆ ਭੁੱਟ ਜੇ ਜੀਵਨ ਸਫਲ ਹਮਾਰਾ, ਫਿਰ ਸਾਡਾ ਜੀਵਨ ਸਫਲ ਹੋ ਜਾਂਦਾ। ਜੈਦੇਵ ਜੀ ਦਾ ਅੱਗੇ ਬਹੁਤ ਲੰਬਾ ਜੀਵਨ ਹੈ। ਜੈਦੇਵ ਜੀ ਉਹ ਜਦੋਂ ਗੋਬਿੰਦ ਗੀਤ ਗਾਉਂਦੇ ਨੇ ਨਾ ਤੇ ਪਿਆਰੇ ਲੋਕ ਸੁਣਦੇ ਨੇ, ਕਈਆਂ ਦਾ ਮਨ ਹੁੰਦਾ ਵੀ ਸਾਡੇ ਵੀ ਆਓ, ਸਾਡੇ ਵੀ ਆਓ, ਸਾਡੇ ਵੀ ਆਓ। ਜੈਦੇਵ ਜੀ ਨੂੰ ਬੜੇ ਬੜੇ ਲੋਕ ਬੁਲਾਉਂਦੇ ਨੇ, ਪਿੰਡਾਂ ਦੇ ਵਿੱਚ ਸਤਸੰਗ ਹੁੰਦੇ ਨੇ ਤੇ ਉਹ ਗੋਬਿੰਦ ਗੀਤ ਗਾਉਂਦੇ ਨੇ। ਇੱਕ ਦਿਨ ਪਤਾ ਕੀ ਹੋਇਆ, ਇੱਕ ਦਿਨ ਕਿਸੇ ਧਨੀ ਸੇਠ ਨੇ ਬੁਲਾ ਲਿਆ, ਕਿਸੇ ਅਮੀਰ ਵਿਅਕਤੀ, ਤੇ ਬੜਾ ਸੋਹਣਾ ਗੋਬਿੰਦ ਗੀਤ ਗਾਇਆ, ਬੜਾ ਆਨੰਦ ਆਇਆ, ਬੜਾ ਆਨੰਦ ਆਇਆ ਤੇ ਉਹ ਬੜਾ ਖੁਸ਼ ਹੋਇਆ। ਉਹਨੇ ਕੀ ਕਰਿਆ, ਇੱਕ ਮੋਹਰਾਂ ਦੀ ਨਾ ਥੈਲੀ ਦਿੱਤੀ ਉਹਨਾਂ ਨੂੰ ਵੀ ਆਹ ਲਓ ਮੋਹਰਾਂ। ਤੇ ਜੈਦੇਵ ਜੀ ਕਹਿਣ ਲੱਗੇ, ਅਸੀਂ ਕੀ ਕਰਨੀਆਂ ਨੇ, ਸਾਡਾ ਗੁਜ਼ਾਰ ਨਹੀਂ, ਨਹੀਂ ਨਹੀਂ ਤੁਸੀਂ ਲੈ ਜਾਓ। ਜੈਦੇਵ ਜੀ ਕਹਿਣ ਲੱਗੇ, ਇਹ ਮਾਇਆ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ, ਨਹੀਂ ਰਹਿਣ ਦਿਓ, ਨਹੀਂ ਨਹੀਂ ਲੈ ਜਾਓ, ਤੁਸੀਂ ਲੈ ਜਾਓ। ਤੇ ਪਿਆਰੇ ਉਹ ਮੋਹਰਾਂ ਦੀ ਥੈਲੀ ਲੈ ਕੇ ਨਾ ਚੱਲ ਪਏ, ਤੇ ਉੱਥੇ ਠੱਗ ਵੀ ਸੀ, ਕਿਉਂਕਿ ਸਤਸੰਗ ਦੇ ਵਿੱਚ ਬੜੇ ਤਰ੍ਹਾਂ ਦੀ ਦੁਨੀਆ ਆਉਂਦੀ ਹੈ, ਭਗਤ ਤਾਂ ਸਾਰੇ ਆਉਂਦੇ ਨਹੀਂ। ਹੁਣ ਇੱਥੇ ਵੀ ਜਿੰਨੇ ਆਪਾਂ ਬੈਠੇ ਹਾਂ ਸਾਰੇ ਭਗਤ ਤਾਂ ਹੈ ਨਹੀਂ, ਕੋਈ ਕੰਮ ਵਾਲਾ, ਕੋਈ ਕਾਸੇ ਵਾਲਾ, ਕੋਈ ਕਿਵੇਂ, ਕੋਈ ਕਿਵੇਂ, ਕੋਈ ਕਿਵੇਂ। ਤੇ ਉਹਦੇ ਵਿੱਚ ਠੱਗ ਵੀ ਸੀ, ਉਹਨਾਂ ਨੇ ਦੇਖਿਆ ਵੀ ਮੋਹਰਾਂ ਦੀ ਥੈਲੀ ਹੈ, ਨਾਲ ਚੱਲ ਪਏ ਉਹਨਾਂ ਦੇ ਪਿੰਡ ਨੂੰ। ਤੇ ਜਾਂਦੇ ਜਾਂਦੇ ਰਸਤੇ 'ਚ ਗੱਲਾਂ ਮਾਰਨ ਲੱਗ ਗਏ, ਤੁਸੀਂ ਕਿੱਥੇ ਚੱਲੇ? ਉਹ ਕਹਿੰਦੇ ਤੁਸੀਂ ਕਿੱਥੇ ਚੱਲੇ? ਜੈਦੇਵ ਜੀ ਕਹਿੰਦੇ ਸਾਡਾ ਫਲਾਣੀ ਜਗ੍ਹਾ ਪਿੰਡ ਆ, ਅਸੀਂ ਉੱਥੇ ਚੱਲੇ। ਉਹ ਕਹਿੰਦੇ ਅਸੀਂ ਵੀ ਉੱਧਰ ਨੂੰ ਚੱਲੇ, ਜਦੋਂ ਠੱਗ ਨਾਲ ਚੱਲਦਾ। ਤੇ ਪਿਆਰਿਓ ਉਹ ਜਾਂਦੇ ਜਾਂਦੇ ਸੋਚਦੇ ਨੇ, ਉਹ ਤਿੰਨ ਠੱਗ ਸੀ, ਤਿੰਨ ਚਾਰ ਵੀ ਆਪਾਂ ਕਿਵੇਂ ਖੋਈਏ। ਜੈਦੇਵ ਜੀ ਵੀ ਸਮਝ ਗਏ ਵੀ ਇਹ ਤਾਂ ਠੱਗ ਨੇ। ਜੈਦੇਵ ਜੀ ਨੇ ਸੋਚਿਆ ਵੀ ਇੱਕ ਤੇ ਮਾਰਨਗੇ, ਸੱਟ ਮਾਰਨਗੇ, ਧਾਨੀ ਖੋਣਾ ਇਹਨਾਂ ਨੇ। ਜੈਦੇਵ ਜੀ ਕਹਿਣ ਲੱਗੇ, ਐਂ ਕਰੋ, ਆਹ ਮਿੱਤਰ ਮੇਰਾ ਜਿਹੜਾ ਧਨ ਹੈ ਨਾ, ਤੁਸੀਂ ਇਹਨੂੰ ਚੱਕ ਲਓ, ਮੇਰੇ ਤੋਂ ਚੱਕ ਨਹੀਂ ਹੁੰਦਾ, ਭਾਰਾ ਹੈ। ਉਹਨਾਂ ਨੇ ਸੋਚਿਆ ਤਾਂ ਗੱਲ ਹੀ ਬਣ ਗਈ। ਤੇ ਇੱਕ ਠੱਗ ਇੱਕ ਨੂੰ ਕਹਿੰਦਾ, ਕਹਿਣ ਲੱਗਿਆ ਵੀ ਆਪਾਂ ਨੂੰ ਧਨ ਫੜਾ ਤਾ, ਇਹਨੂੰ ਸਾਰੀ ਦੁਨੀਆਂ ਪੂਜਦੀ ਹੈ, ਸਾਰੇ ਲੋਕ ਮੰਨਦੇ ਹੈ, ਅੱਗਿਓਂ ਜੇ ਇਹਦੀ ਜਾਣਕਾਰ ਵਾਲਾ ਕਿ ਇਹਨਾਂ ਨੇ ਰੌਲਾ ਪਾਉਣਾ ਵੀ ਇਹ ਠੱਗ ਨੇ, ਆਪਾਂ ਨੂੰ ਫੜਾ ਦਿਓ। ਦੂਜਾ ਕਹਿੰਦਾ ਇਹਨੂੰ ਮਾਰ ਦਿਓ। ਉਹ ਕਹਿ ਤੀਜਾ ਕਹਿਣ ਲੱਗਿਆ, ਨਾ ਨਾ ਮਾਰਨਾ ਨਹੀਂ, ਬ੍ਰਾਹਮਣ ਹੈ, ਬ੍ਰਹਮ ਹੱਤਿਆ। ਦੇਖੋ ਪਾਪ ਦਾ ਤਾਂ ਸਾਰਿਆਂ ਨੂੰ ਪਤਾ ਪਾਪ ਹੁੰਦਾ, ਪਰ ਜੀਵ ਪਾਪ ਫਿਰ ਵੀ ਕਰ ਦਿੰਦਾ। ਤੀਜਾ ਕਹਿੰਦਾ, ਨਾ 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 ਇਹਨੂੰ ਮਾਰਿਓ ਨਾ, ਆਪਾਂ ਨੂੰ ਬ੍ਰਹਮ ਹੱਤਿਆ ਲੱਗ ਜੂਗੀ। ਤੇ ਚੌਥਾ ਕਹਿੰਦਾ, ਐਂ ਕਰੋ ਇਹਨੂੰ ਨਾ ਮਾਰੋ, ਕਿਉਂਕਿ ਫਿਰ ਆਪਾਂ ਨੂੰ ਪਾਪ ਲੱਗੂ, ਜੇ ਆਪਾਂ ਸੱਟ ਤਾਂ ਵੀ ਫਸ ਜਾਂਗੇ। ਐਂ ਕਰੋ ਇਹਦੇ ਹੱਥ ਪੈਰ ਵੱਢੋ, ਇਹਨੂੰ ਖੂਹ 'ਚ ਛੱਡੋ, ਆਪੀ ਮਰ ਜੂ। ਉਹ ਕਹਿਣ ਲੱਗੇ, ਇਹ ਗੱਲ ਠੀਕ ਹੈ, ਉਹਦੇ ਹੱਥ ਵੀ ਵੱਢਤੇ, ਪੈਰ ਵੀ ਵੱਢਤੇ, ਤੇ ਪਿਆਰਿਓ ਐਂ ਖੂਹ ਦੇ ਵਿੱਚ ਸੁੱਟਤਾ, ਤੇ ਠੱਗ ਤਾਂ ਧਨ ਲੈ ਕੇ ਚਲੇ ਗਏ। ਇਹ ਜਦੋਂ ਵਿੱਚ ਸਿੱਟੇ ਨਾ ਖੂਹ ਦੇ, ਕਿਉਂਕਿ ਸੰਸਾਰੀ ਜੀਵ ਤਾਂ ਹਾਏ ਹਾਏ ਕਰਦਾ, ਬਸ ਫਰਕ ਇੰਨਾ ਹੀ ਹੈ। ਸੰਸਾਰੀ ਬੰਦਾ ਹੈ ਜਿਹੜਾ ਸੰਸਾਰ ਦੇ ਵਿੱਚ ਗ੍ਰਸਿਆ, ਹਾਏ ਹਾਏ ਕਰਦਾ, ਪਰ ਉਹ ਵਿੱਚ ਡਿੱਗੇ, ਉਹ ਪਰਮਾਤਮਾ ਦੇ ਗੀਤ ਗਾਉਣੇ ਸ਼ੁਰੂ ਕਰ ਲਏ ਵੀ ਤੇਰੀ ਰਜਾ, ਤੇਰਾ ਹੁਕਮ ਹੈ, ਜਿਵੇਂ ਰੱਖਦਾ। ਪਰਮਾਤਮਾ ਦੀ ਰਜਾ ਦੇ ਵਿੱਚ ਗੀਤ ਗਾਉਣ ਲੱਗ ਗਏ, ਜਿਵੇਂ ਗੁਰੂ ਤੇਗ ਬਹਾਦਰ, ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਗਏ, ਤੇਰਾ ਭਾਣਾ ਮਿੱਠਾ ਲੱਗਿਆ, ਪੜ੍ਹਦੇ ਸੀ ਨਾ। ਇਸੇ ਤਰ੍ਹਾਂ ਜੈਦੇਵ ਜੀ ਗੀਤ ਗਾਉਣ ਲੱਗ ਗਏ ਪ੍ਰਭੂ ਦੇ, ਤੇ ਪਿਆਰਿਓ ਐਸੇ ਭਿੱਜੇ, ਭੁੱਲੇ ਗਏ ਸਰੀਰ ਨੂੰ, ਜਿਵੇਂ ਗੁਰੂ ਬੈਠੇ ਤੱਤੀ ਤਵੀ ਤੇ ਭੁੱਲ ਗਏ ਨਾ ਸਰੀਰ ਨੂੰ, ਤੇ ਇਸੇ ਤਰ੍ਹਾਂ ਐਂ ਸਰੀਰ ਨੂੰ ਇਹ ਭੁੱਲ ਕੇ ਗੀਤ ਗਾ ਰਹੇ ਨੇ। ਉੱਥੋਂ ਦੀ ਇੱਕ ਲਕਸ਼ਮਣ ਸੈਨ ਰਾਜਾ ਲੰਘਿਆ ਜਾਂਦਾ, ਤੇ ਜਿਹੜਾ ਲਕਸ਼ਮਣ ਸੈਨ ਰਾਜਾ ਨਾ, ਜਦੋਂ ਐਂ ਲੰਘਿਆ ਜਾਂਦਾ ਹੈ, ਉਹਨਾਂ ਨੂੰ ਲੱਗੀ ਪਿਆਸ, ਆਪਣੇ ਨੌਕਰਾਂ ਨੂੰ ਕਹਿਣ ਲੱਗਿਆ ਵੀ ਆਲੇ ਦੁਆਲੇ ਕਿਤੇ ਜਲ ਲੱਭੋ। ਉਹ ਲੱਭਦੇ ਲੱਭਦੇ ਉਹਨਾਂ ਨੇ ਦੇਖਿਆ ਇੱਥੇ ਇੱਕ ਖੂਹ ਹੋਊ, ਇੱਥੇ ਇੱਕ ਖੂਹ, ਜੰਗਲਾਂ ਦੇ ਵਿੱਚ ਕੂਏ ਲੱਗੇ ਹੁੰਦੇ, ਤੇ ਉਹ ਲੱਭਦੇ ਲੱਭਦੇ ਉਹ ਖੂਹ ਤੇ ਆ ਗਏ ਜਿੱਥੇ ਉਹ ਜੈਦੇਵ ਜੀ ਨੂੰ ਸਿੱਟਿਆ ਹੋਇਆ ਸੀ। ਉਹਨੂੰ ਮਿੱਠੀ ਮਿੱਠੀ ਆਵਾਜ਼ ਸੁਣੀ, ਉਹਨਾਂ ਨੇ ਸੋਚਿਆ ਇੱਥੇ ਕੋਈ ਵਿੱਚ ਹੈ। ਜਦੋਂ ਦੇਖਿਆ ਉਹ ਵਿੱਚ ਪੈ ਨੇ ਤੇ ਭੱਜੇ ਭੱਜੇ ਰਾਜੇ ਕੋਲੇ ਗਏ। ਰਾਜਨ ਉੱਥੇ ਖੂਹ ਤਾਂ ਹੈ, ਉਹਦੇ ਵਿੱਚ ਕੋਈ ਵਿਅਕਤੀ ਹੈ ਪਰ ਗਾ ਰਹੀ ਹੈ। ਲਸਮਣ ਸੈਣ ਵੀ ਆਇਆ ਨਾਲ, ਦੇਖਿਆ ਵੀ ਖੂਹ ਦੇ ਵਿੱਚ ਹੱਥ ਵੱਢੇ ਹੋਏ ਨੇ, ਖੂਨ ਚੱਲ ਰਿਹਾ, ਜ਼ਖਮ ਨੇ ਹੱਥਾਂ ਤੇ ਪੈਰਾਂ ਤੇ, ਪਰ ਇਹ ਗਾ ਰਿਹਾ ਕੌਣ ਹੈ? ਬਾਹਰ ਕੱਢਿਆ, ਹੌਲੀ ਹੌਲੀ ਬਾਹਰ ਕੱਢ ਕੇ ਕਹਿਣ ਲੱਗੇ ਵੀ ਆਹ ਤੁਹਾਡਾ ਹੱਥ ਵੱਢੇ ਗਏ। ਇਹ ਉਹ ਕਹਿਣ ਲੱਗੇ ਵੈਸੇ ਤਾਂ ਪਰਾਲਭਤ ਹੈ, ਖੇਡ ਹੈ ਪਰਮਾਤਮਾ ਦੀ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਉਹ ਕਿਸੇ ਨੂੰ ਦੋਸ਼ ਨਹੀਂ ਦਿੰਦੇ। ਦੱਦਾ ਦੋਸ਼ ਨਾ ਦੇ, ਕਿਸੇ ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਬਰ ਜਣਾ। ਇਹ ਮੇਰਾ ਨਹੀਂ, ਇਹ ਮੇਰੇ ਕਰਮਾਂ ਦਾ ਦੋਸ਼ ਹੈ। ਕਦੇ ਮੈਂ ਕਿਸੇ ਦੇ ਹੱਥ ਵੱਡੇ ਹੋਣਗੇ, ਅੱਜ ਮੇਰੇ ਕੋਈ ਵੱਢ ਗਿਆ। ਐਂ ਨਹੀਂ ਕਿਹਾ ਫਲਾਣੇ ਨੇ ਵੱਢਤੇ, ਠੱਗਾਂ ਨੇ ਵੱਢਤੇ, ਚੋਰਾਂ ਨੇ ਵੱਢਤੇ, ਅਸੀਂ ਤਾਂ ਦੋਸ਼ ਹੀ ਦਿੰਦੇ ਹਾਂ ਨਾ। ਹਰੇਕ ਨੂੰ ਕਹਿੰਦੇ ਆ ਉਹਨੇ ਕਰਿਆ, ਉਹਨੇ ਕਰਿਆ, ਉਹਨੇ ਕਰਿਆ, ਪਰ ਊਂ ਪੜ੍ਹੀ ਜਾਂਦੇ ਆ ਬਾਣੀ, ਕਰਮੀ ਆਪੋ ਆਪਣੀ ਕੀ ਨੇੜੇ ਕਹਿ ਦੂਰ। ਵੀ ਕਰਮਾਂ ਦਾ ਫਲ ਆ ਕਹੀ ਜਾਂਦੇ ਆ ਪਰ ਮੰਨਦਾ ਕੋਈ ਨਹੀਂ। ਤੇ ਪਿਆਰੇ ਹੋਇਆ ਕਿ ਲਸਮਣ ਸੈਨ ਕਹਿਣ ਲੱਗਿਆ ਜੀ ਕੋਈ ਗੱਲ ਨਹੀਂ, ਉਹ ਐਸੀ ਬਿਰਤੀ ਵਾਲਾ ਮੇਰੇ ਨਾਲ ਚੱਲ। ਉਹਨਾਂ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਆਪਣੇ ਦੇਸ਼ ਆਪਣੇ ਰਾਜ ਭਾਗ ਦੇ ਵਿੱਚ ਲੈ ਗਏ, ਵੈਦਾਂ ਨੂੰ ਇਕੱਠਾ ਕਰੇ ਆ। ਵੈਦ ਵੀ ਹੈਰਾਨ, ਹੱਥ ਵੱਢੇ ਹੋਏ ਨੇ ਦੋਨੇ, ਦੋਨੇ ਹੱਥ ਵੱਢੇ ਹੋਏ ਨੇ, ਤੇ ਫਿਰ ਵੀ ਦਰਦ ਨਹੀਂ ਇਹਨਾਂ ਦੇ ਹੋ ਰਿਹਾ, ਇਹਨਾਂ ਨੂੰ ਤਕਲੀਫ ਨਹੀਂ, ਇਹਨਾਂ ਦੀ ਬਿਰਤੀ ਕਿੰਨੀ ਉੱਚੀ ਹੈ। ਤੇ ਉਹ ਆਨੰਦ ਦੇ ਵਿੱਚ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਬੰਦਗੀ, ਜਿਹੜਾ ਲਸਮਣ ਸੈਨ ਰਾਜਾ ਉਹਦੇ ਅੰਦਰ ਸਰਧਾ ਬਣ ਗਈ ਵੀ ਇਹ ਤਾਂ ਕੋਈ ਸੰਤ ਮਹਾਤਮਾ ਹੈ। ਕਹਿਣ ਲੱਗੇ ਜੀ ਇੱਥੇ ਰਹੋ, ਸੇਵਾ ਕਰਦੇ ਰਹੇ, ਹੱਥ ਠੀਕ ਹੋ ਗਏ। ਪਰ ਪਿਆਰਿਓ, ਉਹਨਾਂ ਦਾ ਸਤਸੰਗ ਕਰਦੇ ਕਰਦੇ ਰਾਜਾ ਜਗਿਆਸੂ ਸ਼ਰਧਾਲੂ ਬਣ ਗਏ। ਤੇ ਰਾਜਾ ਕਹਿਣ ਲੱਗੇ ਜੀ ਮੈਨੂੰ ਹੁਕਮ ਕਰੋ, ਮੈਂ ਜ਼ਿੰਦਗੀ 'ਚ ਕਰਾਂ ਕੀ, ਕਿਉਂਕਿ ਜਦੋਂ ਸੰਸਥਾ ਕੋਲ ਕੋਈ ਰਹਿੰਦਾ ਨਾ ਸਰਧਾ ਬਣ ਜਾਂਦੀ ਹੈ, ਮੈਂ ਕੀ ਕਰਾਂ। ਤੇ ਰਾਜੇ ਨੂੰ ਜੈਦੇਵ ਜੀ ਕਹਿਣ ਲੱਗੇ ਤੂੰ ਐਂ ਕਰ, ਸਾਧੂਆਂ ਦੀ ਸੇਵਾ ਕਰਿਆ ਕਰ, ਇੱਕ ਧਰਮਸ਼ਾਲਾ ਬਣਾ, ਸਾਧੂ ਆਉਣਗੇ, ਗਰੀਬ ਆਉਣਗੇ, ਉਹਨਾਂ ਨੂੰ ਭੋਜਨ ਸਿਖਾਇਆ ਕਰ। ਕਹਿਣ ਲੱਗਿਆ ਜੀ ਠੀਕ ਹੈ। ਉਹਨੇ ਭੋਜਨ ਸਿਖਾਉਣਾ ਸ਼ੁਰੂ ਕਰ ਲਿਆ, ਦਾਨ ਦਕਸ਼ਣਾ ਦੇਣੀ, ਕਿਉਂਕਿ ਜਿਹੋ ਜਿਹਾ ਸੰਸਕਾਰ ਪਾਈਏ ਉਹੋ ਜਿਹਾ ਪੈ ਜਾਂਦਾ। ਤੇ ਪਿਆਰਿਓ, ਬੜੀ ਦੂਰ ਤੱਕ ਰਾਜੇ ਦੀ ਸੋਭਾ ਹੋਣ ਲੱਗ ਗਈ ਵੀ ਬੜਾ ਦਾਨ ਕਰਦਾ, ਸੇਵਾ ਕਰਦਾ। ਤੇ ਉਹ ਚੋਰਾਂ ਨੂੰ ਕਿਤੇ, ਜਿਹੜੇ ਠੱਗ ਸੀ ਉਹਨਾਂ ਦੀ ਠੱਗੀ ਕਿਤੇ ਨਾ ਲੱਗੀ। ਉਹਨਾਂ ਨੇ ਸੋਚਿਆ ਚਲੋ ਹੁਣ ਸਾਧਾਂ ਵਾਲਾ ਭੇਸੇ ਪਾ ਲੈਂਦੇ, ਕਿਉਂਕਿ ਭੇਖ ਐਸਾ ਨਾ ਇਹਦੇ ਵਿੱਚ, ਚੋਰ ਠੱਗ ਡਾਕੂ ਸਭ ਲੁੱਕ ਜਾਂਦੇ ਨੇ ਪਿਆਰੇ, ਵੀ ਚਲੋ ਠੱਗ ਕਹਿੰਦੇ ਸਾਧਾਂ ਵਾਲਾ ਭੇਸ ਪਾ ਲੈਂਦੇ ਆ, ਐਨ ਪਾ ਕੇ ਨਾ ਸਾਧੂਆਂ ਵਾਲੇ ਕੱਪੜੇ ਤਿਲਕ ਤੁਲਕ ਲਾ ਕੇ ਐਨ ਬਣ ਕੇ ਸਾਧੂ ਕਮੰਡਲ ਲੈ ਕੇ ਉਹ ਪਹੁੰਚ ਗਏ ਚਾਰੇ। ਸਾਹਮਣੇ ਜੈਦੇਵ ਜੀ ਬੈਠੇ ਨੇ, ਜਦੋਂ ਇਹ ਗਏ ਨਾ, ਦੇਖ ਜੈਦੇਵ ਜੀ ਨੇ ਵੀ ਲਿਆ, ਦੇਖ ਉਹਨਾਂ ਨੇ ਵੀ ਲਿਆ, ਵੀ ਇਹ ਤਾਂ ਉਹੀ ਹੈ ਜਿਹਨੂੰ ਖੂਹ ਸਿੱਟਿਆ ਸੀ। ਜੈਦੇਵ ਜੀ ਨੇ ਵੀ ਦੇਖ ਲਿਆ, ਪਰ ਉਹਨਾਂ ਦਾ ਦੇਖਣ ਤੇ ਉਹਨਾਂ ਦੀ ਦੇਖਣੀ 'ਚ ਫਰਕ ਹੈ। ਤੇ ਰਾਜਾ ਕਹਿਣ ਲੱਗਿਆ ਜੀ ਚਾਰ ਸਾਧੂ ਆਏ ਨੇ, ਬੜੇ ਐਂ ਦਰਸ਼ਨੀ ਸਾਧੂ ਨੇ। ਉਹ ਕਹਿਣ ਲੱਗੇ ਹਾਂ, ਜਾਓ ਜਾਓ ਉਹਨਾਂ ਦੀ ਸੇਵਾ ਕਰੋ, ਉਹ ਸਾਡੇ ਵੱਡੇ ਗੁਰ ਭਾਈ ਨੇ, ਐਂ ਕਰਿਓ ਉਹਨਾਂ ਨੂੰ ਅਲੱਗ ਨਿਵਾਸ ਦਿਓ ਅੰਦਰ ਆਪਣੇ ਮਹਿਲਾਂ ਦੇ ਵਿੱਚ, ਜਿਹੜੀ ਬਾਹਰ ਬਗੀਚੀ ਹੈ ਨਾ ਸਾਈਡ ਤੇ, ਉੱਥੇ ਜਿਹੜੀ ਕੁਟੀਆ ਉੱਥੇ ਰੱਖਿਓ, ਉਹਨਾਂ ਦੀ ਸੇਵਾ ਕਰਿਓ, ਆਲੇ ਦੁਆਲੇ ਪਹਿਰੇਦਾਰ ਨੌਕਰ ਲਾ ਦਿਓ, ਚੰਗੀ ਤਰ੍ਹਾਂ ਉਹਨਾਂ ਦੀ ਕੋਈ ਕਮੀ ਨਾ ਰਹੇ। ਤੇ ਪਿਆਰੇ ਰਾਜੇ ਨੇ ਸੋਚਿਆ ਸਾਡੇ ਗੁਰੂਆਂ ਦੇ ਵੱਡੇ ਗੁਰ ਭਾਈ ਨੇ, ਚਲੋ ਬਹੁਤ ਸੇਵਾ ਕਰਨੀ ਹੈ ਉਹਨਾਂ ਨੂੰ ਲੈ ਕੇ। ਤੇ ਉਹਨਾਂ ਨੇ ਦੇਖ ਲਿਆ, ਉਹਨਾਂ ਨੇ ਸੋਚਿਆ ਵੀ ਉਹ ਵਿਅਕਤੀ ਨੇ ਸਾਡੇ ਪ੍ਰਤੀ ਕੁਝ ਕਹਿਤਾ, ਇਹ ਸਾਨੂੰ ਕਿਤੇ ਅਲੱਗ ਲਿਜਾ ਕੇ ਕੋਈ ਸਾਨੂੰ ਦੰਡ ਦੇਣਗੇ, ਪਰ ਬੜੀ ਸੇਵਾ ਹੁੰਦੀ ਹੈ। ਪਰ ਜੈਦੇਵ ਜੀ ਕੀ ਸੋਚਦੇ ਸੀ ਵੀ ਇਹ ਸਾਧੂਆਂ ਦਾ ਭੇਖ ਬਣਾ ਕੇ ਆ ਗਏ, ਇਹਨਾਂ ਨੂੰ ਸਾਧੂਆਂ ਦੀ ਕਿਰਿਆ ਦਾ ਨਹੀਂ ਪਤਾ ਹੋਣਾ ਹੈ, ਇਹਨਾਂ ਨੇ ਗਲਤੀ ਕਰਨੀ ਹੈ, ਰਾਜੇ ਦੀ ਸਰਧਾ ਟੁੱਟ ਜਾਣੀ ਹੈ, ਕਿਉਂਕਿ ਪਤਾ ਲੱਗ ਜਾਂਦਾ ਨਾ ਕਿਰਿਆ ਤੋਂ, ਇਸ ਕਰਕੇ ਉਹਨਾਂ ਨੇ ਅਲੱਗ ਰੱਖਿਆ ਸੀ। ਤੇ ਪਿਆਰੇ ਜਦੋਂ ਉਹ ਨਾ ਸੇਵਾ ਕਰਦੇ ਨੇ, ਤੇ ਉਹ ਡਰਦੇ ਨੇ ਵੀ ਸਾਨੂੰ ਦੁੱਖ ਮਿਲੂਗਾ, ਸਾਨੂੰ ਦੰਡ ਦੇਣਗੇ, ਸਾਨੂੰ ਕਹਿਣਗੇ ਹੱਥ ਤੈਂ ਵੱਡੇ ਨੇ, ਉਹ ਇੱਦਾਂ ਦਾ ਸੋਚਦੇ ਨੇ। ਪਰ ਜੈਦੇਵ ਜੀ ਕਹਿੰਦੇ ਵੱਧ ਤੋਂ ਵੱਧ ਸੇਵਾ ਕਰੋ। ਇੱਕ ਦਿਨ ਰਾਜਾ ਉਹਨਾਂ ਨੂੰ ਕਹਿਣ ਲੱਗਿਆ ਜੈਦੇਵ ਜੀ ਇੰਨਾ ਸਤਸੰਗ ਕਰਦੇ ਨੇ, ਤੁਸੀਂ ਵੀ ਸੁਣਾਓ। ਉਹ ਕਹਿਣ ਲੱਗੇ ਵੀ ਅਸੀਂ ਨਹੀਂ ਸੁਣਾ ਸਕਦੇ, ਅਸੀਂ ਨਹੀਂ ਸੁਣਾ ਸਕਦੇ। ਰਾਜਾ ਆ ਕੇ ਜੈਦੇਵ ਜੀ ਨੂੰ ਕਹਿਣ ਲੱਗਿਆ ਵੀ ਉਹਨਾਂ ਨੂੰ ਮੈਂ ਕਿਹਾ ਸਤਸੰਗ ਸੁਣਾਓ, ਉਹ ਕੁਝ ਸੁਣਾਉਂਦੇ ਨਹੀਂ, ਤੁਸੀਂ ਇੰਨਾ ਕੁਝ ਸੁਣਾਉਂਦੇ ਹੋ। ਉਹ ਕਹਿਣ ਲੱਗੇ ਉਹ ਵੱਡੇ ਗੁਰ ਭਾਈ ਨੇ, ਉਹ ਸੁਣਾਉਂਦੇ ਨਹੀਂ, ਉਹ ਮੌਣ ਹੀ ਰਹਿੰਦੇ ਨੇ। ਤੇ ਉਹ ਡਰਦੇ ਡਰਦੇ ਇੱਕ ਦਿਨ ਕਹਿਣ ਲੱਗੇ ਰਾਜੇ ਨੂੰ ਰਾਜਨ ਅਸੀਂ ਜਾਣਾ ਹੈ। ਜੈਦੇਵ ਜੀ ਕੋਲੇ ਆ ਕੇ ਰਾਜਾ ਕਹਿਣ ਲੱਗਿਆ ਜੀ ਉਹ ਜਾਣ ਨੂੰ ਕਹਿੰਦੇ ਆ। ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਜਾਣ ਨੂੰ ਕਹਿੰਦੇ ਆ ਨਾ ਤਾਂ ਉਹਨਾਂ ਨੂੰ ਬਹੁਤ ਸਾਰਾ ਧਨ ਦੇ ਦਿਓ, ਵੀ ਗਾਹਾਂ ਨੂੰ ਕਿਸੇ ਨੂੰ ਲੁੱਟਣ ਨਾ, ਠੱਗਣ ਨਾ, ਵੀ ਇੰਨਾ ਧਨ ਦੇ ਦਿਓ, ਬਹੁਤ ਸਾਰਾ ਧਨ ਦੇ ਕੇ ਭੇਜ ਦਿਓ। ਉਹ ਕਹਿਣ ਲੱਗੇ ਠੀਕ ਹੈ। ਐਂ ਬਹੁਤ ਸਾਰਾ ਧਨ, ਸੋਨਾ, ਮੋਹਰਾ, ਪਤਾ ਨਹੀਂ ਕਿੰਨਾ ਸਮਾਨ ਦੇ ਕੇ ਉਹਨਾਂ ਨੂੰ ਚਾਰਾਂ ਨੂੰ ਤੋਰਿਆ, ਜਾਓ ਨਾਲ ਬੰਦੇ ਵੀ ਭੇਜੋ ਇਹਨਾਂ ਨੂੰ ਜੂਠ ਪਾ ਕੇ ਆਉਣ। ਅਤੇ ਪਿਆਰੇ ਜੂਠ ਪਾਉਣ ਵਾਸਤੇ ਗਏ। ਹੁਣ ਪਿਆਰੇ ਕੁਦਰਤੀ ਸੁਭਾਅ ਹੁੰਦਾ, ਉਹ ਜਿਹੜੇ ਨਾਲ ਛੱਡਣ ਵਾਸਤੇ ਗਏ ਉਹ ਕਹਿਣ ਲੱਗੇ ਸੰਤ ਜੀ ਸੰਤ ਇੱਥੇ ਬਹੁਤ ਆਉਂਦੇ ਨੇ ਪਰ ਜਿਹੜੀ ਸੇਵਾ ਤੁਹਾਡੀ ਹੋਈ ਹੈ ਇਹ ਨਹੀਂ ਕਿਸੇ ਦੀ ਹੋਈ, ਜਿਹੜੀ ਸੇਵਾ ਤੁਹਾਡੀ ਕਰੀ ਗਈ ਹੈ ਨਾ ਇਹ ਕਿਸੇ ਦੀ ਅੱਜ ਤੱਕ ਨਹੀਂ ਹੋਈ। ਅਤੇ ਪਿਆਰੀ ਜਿਹੜਾ ਪਾਪੀ ਬੰਦਾ ਉਹਨੇ ਪਾਪ ਨਹੀਂ ਛੱਡਣਾ, ਜਿਵੇਂ ਕਹਿੰਦੇ ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਕੈ, ਪਾਪੀ ਬੰਦਾ ਪਾਪ ਨਹੀਂ ਛੱਡਦਾ ਹੁੰਦਾ, ਉਹ ਤਾਂ ਜੇ ਕਿਰਪਾ ਹੋ ਜੇ ਪਰਮਾਤਮਾ ਦੀ ਕਿਸੇ ਸਾਧੂ ਦੀ ਤਾਂ ਛੱਡ ਜਾਵੇ ਛੱਡ ਜਾਵੇ, ਨਹੀਂ ਪਾਪੀ ਬੰਦਾ ਕਿਉਂਕਿ ਜਿਵੇਂ ਮੱਸੀ ਹੈ ਨਾ ਪੱਥਰ ਚੱਟ ਕੇ ਮੁੜਦੀ ਹੈ ਇਹ ਕੰਮ ਹੁੰਦਾ। ਅਤੇ ਪਿਆਰਿਓ ਕਹਿਣ ਲੱਗੇ ਸੇਵਾ ਕਰਨੀ ਨਹੀਂ ਸੀ, ਕਹਿਣ ਲੱਗੇ ਉਹਨੂੰ ਕਰਨੀ ਹੀ ਪੈਣੀ ਸੀ। ਕਹਿਣ ਲੱਗੇ ਕਿਉਂ, ਕਹਿਣ ਲੱਗੇ ਤੁਹਾਨੂੰ ਪਤਾ ਉਹ ਕੌਣ ਹੈ? ਕਹਿਣ ਲੱਗੇ ਨਹੀਂ ਕਦੇ ਤਾਂ ਵਾਰਤਾ ਨਹੀਂ ਹੋਈ, ਕਦੇ ਨਾਮ ਵੀ ਨਹੀਂ ਦੱਸਿਆ ਕੌਣ ਹੈ। ਕਹਿਣ ਲੱਗੇ ਤੁਹਾਨੂੰ ਨਹੀਂ ਪਤਾ, ਅਸੀਂ ਦੱਸਦੇ ਹਾਂ ਸਾਡੀ ਸੇਵਾ ਕਿਉਂ ਹੋਈ ਹੈ। ਹੁਣ ਇਹ ਨਹੀਂ ਕੋਈ ਪਰਉਪਕਾਰ ਤਾਂ ਮੰਨਦਾ ਨਹੀਂ ਨਾ ਕਿਸੇ ਦਾ, ਵੀ ਅਸੀਂ ਬੁਰਾ ਕਰਿਆ ਤਾਂ ਵੀ ਸਾਡੇ 'ਤੇ ਪਰਉਪਕਾਰ ਕਰਿਆ, ਪਰ ਫਿਰ ਵੀ ਪਾਪੀ ਬੰਦੇ ਨੇ ਪਾਪ ਵਾਲੀ ਗੱਲ ਕਰਨੀ ਹੈ। ਅਤੇ ਪਿਆਰਿਓ ਰਾਜੇ ਨੂੰ ਦੱਸਿਆ ਨਹੀਂ ਇਹ ਕੌਣ ਨੇ, ਸੰਤ ਬਣਾ ਕੇ ਉਹਨਾਂ ਦੀ ਸੇਵਾ ਪੂਜਾ ਵੀ ਕਰਵਾਈ। ਇੱਥੇ ਤੁਸੀਂ ਦੇਖ ਲਓ ਪਿਆਰਿਓ ਕਿੰਨੇ ਮਹਾਂਪੁਰਖੇ ਨੇ, ਚਾਹੇ ਆਪਣੇ ਇੱਥੇ ਕਿੰਨਾ ਲੰਗਰ ਪਤਾ ਨਹੀਂ ਕਿੱਥੋਂ ਕਿੱਥੋਂ ਕਰਕੇ, ਨਾਲੇ ਸਾਰਿਆਂ ਨੂੰ ਰੋਟੀ ਖਵਾਉਂਦੇ ਆ, ਨਾਲੇ ਉਹੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹੋ। ਇੱਦਾਂ ਦੇ ਸੰਸਾਰ ਦੇ ਲੋਕ ਨੇ ਨਾ, ਨਾਲੇ ਖਾਂਦੇ ਨੇ ਨਾਲੇ ਕਹਿੰਦੇ ਲੱਤਾਂ ਮਾਰਦੇ ਨੇ, ਇਹ ਸੰਸਾਰ ਦੀ ਨੀਤੀ ਹੈ। ਅਤੇ ਪਿਆਰੇ ਉਹ ਕਹਿਣ ਲੱਗੇ ਤੁਹਾਨੂੰ ਨਹੀਂ ਪਤਾ ਕਿਉਂ ਸੇਵਾ ਕਰੀ ਹੈ? ਕਹਿੰਦੇ ਕਿਉਂ ਕਰੀ ਹੈ? ਕਹਿੰਦੇ ਉਹ ਤੁਹਾਨੂੰ ਪਤਾ ਹੈ ਅਸੀਂ ਨਾ ਕਿਸੇ ਰਾਜੇ ਦੇ 5 ਜਾਣੇ ਕੰਮ ਕਰਦੇ ਸੀ। ਕਹਿਣ ਲੱਗੇ ਅੱਛਾ। ਕਹਿਣ ਲੱਗੇ ਅਸੀਂ ਵੀ ਕੰਮ ਕਰਦੇ ਸੀ, ਇਹ ਵੀ ਕਰਦਾ ਸੀ। ਕਹਿਣ ਲੱਗੇ ਫਿਰ, ਕਹਿਣ ਲੱਗੇ ਇਹਨੇ ਰਾਜੇ ਦੀ ਰਾਣੀ ਨੂੰ ਕੁਝ ਕਹਿਤਾ ਤੇ ਰਾਜੇ ਨੇ ਸਾਨੂੰ ਹੁਕਮ ਕਰਤਾ ਵੀ ਇਹਨੂੰ ਵੱਢ ਦਿਓ, ਇਹਨੂੰ ਖਤਮ ਕਰ ਦਿਓ ਜੰਗਲ ਚਲ ਜਾ ਕੇ। ਅਸੀਂ ਸੋਚਿਆ ਮਾਰਨਾ ਕਾਹਨੂੰ ਹੈ, ਅਸੀਂ ਇਕੱਲੇ ਦੇ ਹੱਥ ਵੱਢ ਕੇ ਖੂਹ 'ਚ ਸਿੱਟਤਾ ਵੀ ਚੱਲ ਆਪਾਂ ਨੇ ਕਾਹਨੂੰ ਮਾਰਨਾ, ਇਹ ਹੁਣ ਸਾਡੇ ਉਹ ਪਰਉਪਕਾਰ ਦਾ ਬਦਲਾ ਦੇ ਰਿਹਾ ਵੀ ਮੇਰੀ ਜਾਨ ਬਖਸ਼ਤੀ ਇਹਨਾਂ ਨੇ। ਅਤੇ ਪਿਆਰੇ ਜਦੋਂ ਇੰਨੀ ਗੱਲ ਕਹੀ ਨਾ, ਜਦੋਂ ਰੱਬ ਦੇ ਪਿਆਰਿਆਂ ਨੂੰ ਕੋਈ ਝੂਠ ਕਹਿੰਦਾ ਨਾ ਪਰਮਾਤਮਾ ਨਹੀਂ ਸੁਣਦਾ। ਫਿਰ ਰਾਮ ਕਹੇ ਮੇਰੇ ਸਾਧਕੋ ਦੁੱਖ ਮਤ ਦੀਜੋ ਕੋਏ, ਸਾਧ ਦਿਖਾਏ ਮੈਂ ਦੁਖੀ ਮੇਰਾ ਆਪਾ ਵੀ ਦੁੱਖ ਹੋਏ, ਮੈਂ ਹੀ ਉਧਰ ਵਧਾਰਿਆ ਮੈਂ ਹੀ ਮਾਰਿਆ ਕੰਸ, ਜੋ ਮੇਰੇ ਸਾਧ ਕੋ ਆਣ ਦਿਖਾਵੇ ਜਾ ਕਾ ਖੋ ਬੰਸ, ਪਹੁੰਚੂਗਾ ਸਨੇਕ ਮੈਂ ਜਨ ਆਪਣੇ ਕਹੇ। ਕਹਿੰਦੇ ਮੈਂ ਆਪਣੇ ਭਗਤਾਂ ਵਾਸਤੇ ਸਭ ਕੁਝ ਕਰਦਾ, ਜੇ ਮੇਰੇ ਸੰਤਾਂ ਨੂੰ ਮੇਰੇ ਭਗਤਾਂ ਨੂੰ ਕੋਈ ਦੁੱਖ ਦਿੰਦਾ ਮੈਥੋਂ ਸਹਿਣ ਨਹੀਂ ਹੁੰਦਾ, ਉਹ ਮੈਨੂੰ ਦੁੱਖ ਦਿੰਦਾ। ਜਦੋਂ ਇੰਨੀ ਗੱਲ ਕਹੀ ਨਾ ਕਿ ਇਹਨੇ ਰਾਜੇ ਦੀ ਇਸਤਰੀ ਨੂੰ ਕੁਝ ਕਹਿਤਾ ਤੇ ਉਹਨੇ ਵੱਢਣ ਵਾਸਤੇ ਸਾਨੂੰ ਹੁਕਮ ਕਰਤਾ ਮਾਰਨ ਵਾਸਤੇ, ਅਸੀਂ ਇਹਦੇ ਹੱਥ ਵੱਢ ਕੇ ਖੂਹ ਸਿੱਟਤਾ। ਕਹਿਣ ਲੱਗੇ ਇੰਨੀ ਗੱਲ ਜਦੋਂ ਕਹੀ ਨਾ, ਕਹਿੰਦੇ ਅਸਮਾਨ ਦੇ ਵਿੱਚੋਂ ਇੱਕ ਬਹੁਤ ਬੜਾ ਪੱਥਰ ਆਇਆ, ਚਾਰਾਂ ਤੇ ਡਿੱਗਿਆ, ਚਾਰੇ ਧਰਤੀ ਧੱਸ ਗਏ। ਜਿਹੜੇ ਨੌਕਰ ਸੀ ਛੱਡਣ ਗਏ, ਭੱਜੇ ਭੱਜੇ ਗਏ, ਰਾਜਨ ਅਨਰਥ ਹੋ ਗਿਆ, ਅਨਰਥ ਹੋ ਗਿਆ। ਕਹਿਣ ਲੱਗੇ ਕੀ? ਕਹਿਣ ਲੱਗੇ ਉਹ ਸੰਤਾਂ ਨੇ ਆਹ ਗੱਲ ਕਹੀ ਵੀ ਇੱਦਾਂ ਇੱਦਾਂ ਹੋਇਆ, ਇਹ 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 ਕੌਣ ਨੇ ਜਿਹੜੇ ਆਪਣੇ ਇੱਥੇ ਸੰਤ ਰਹਿੰਦੇ ਨੇ? ਭੱਜਿਆ ਭੱਜਿਆ ਰਾਜਾ ਗਿਆ ਰਾਜਨ, ਰਾਜੇ ਨੇ ਜਾ ਕੇ ਕਿਹਾ ਜੀ ਵੀ ਆਹ ਗੱਲ ਤੁਹਾਡੇ ਬਾਰੇ ਕਹਿੰਦੇ ਨੇ। ਉਹਨਾਂ ਦੇ ਉੱਪਰ ਪਹਿਲਾਂ ਕਿਹਾ ਵੀ ਉਹਨਾਂ ਦੇ ਉੱਪਰ ਸਿਲਾ ਡਿੱਗ ਪਈ, ਉਹ ਧਰਤੀ 'ਚ ਦੱਬ ਗਏ, ਉਹਨਾਂ ਨੇ ਆਹ ਗੱਲ ਕਹੀ ਸੀ। ਪਰ ਜੈਦੇਵ ਜੀ ਪਿਆਰੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਕਿਸੇ ਦਾ ਦੁੱਖ ਨਹੀਂ, ਉਹ ਪਾਪੀਆਂ ਦਾ ਦੁੱਖ ਵੀ ਨਹੀਂ ਸਹਿਣ ਕਰਦੇ ਪਿਆਰੇ, ਇਹ ਗੱਲ ਚੇਤੇ ਰੱਖੀ। ਭਾਵੇਂ ਲੋਕ ਸੰਤਾਂ ਦਾ ਮਾੜਾ ਕਰਨ, ਸੰਤਾਂ ਨੂੰ ਮਾੜਾ ਕਹਿਣ, ਪਰ ਸੰਤਾਂ ਦੀ ਸਰਨ ਦੇ ਵਿੱਚ ਆ ਜਾਣ, ਸੰਤ ਉਹਦਾ ਵੀ ਭਲਾ ਕਰਦੇ ਨੇ। ਔਗਣ ਵਾਹੇ ਗੁਣ ਕਰ ਦੇਵੇ ਸੰਤਰੇ, ਫਰੀਦਾ ਬੁਰੇ ਦਾ ਭਲਾ ਕਰ, ਸੰਤ ਉਹ ਹੁੰਦਾ ਜਿਹੜਾ ਬੁਰੇ ਦਾ ਵੀ ਭਲਾ ਕਰਦਾ। ਅਤੇ ਪਿਆਰਿਓ ਜੈਦੇਵ ਜੀ ਨੂੰ ਦੁੱਖ ਲੱਗਿਆ, ਅੱਛਾ ਉਹ ਮੇਰੇ ਮਿੱਤਰ ਸੀ ਉਦਾਂ, ਕਿਉਂਕਿ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਨਿੰਦਕ ਮੇਰਾ ਮਿੱਤਰ ਹੈ, ਵੀ ਜਿਹੜੇ ਨਿੰਦਕ ਨੇ ਉਹ ਤਾਂ ਮੇਰੇ ਮਿੱਤਰ ਨੇ ਜਿਹੜੇ ਨਿੰਦਿਆ ਕਰਨ ਵਾਲੇ ਨੇ। ਅਤੇ ਜੈਦੇਵ ਜੀ ਨਾ ਆਏ ਬੜਾ ਦੁੱਖ ਮੰਨ ਕੇ ਆਏ, ਆਪਣੇ ਹੱਥ ਮਲਨੇ ਸ਼ੁਰੂ ਕਰੇ ਇੱਦਾਂ ਕਰਕੇ, ਜਦੋਂ ਐਂ ਮਨ ਲੱਗੇ ਨਾ ਤੇ ਪਿਆਰੇ ਉਹ ਹੱਥ ਦੋਨੇ ਸਾਫ਼ ਧੋ ਗਏ। ਗ੍ਰੰਥਾਂ ਦੇ ਵਿੱਚ ਲਿਖਿਆ ਗਰੀਬਦਾਸ ਮਹਾਰਾਜ ਦੀ ਬਾਣੀ ਦੇ ਵਿੱਚ ਜੈਦੇਵ ਜੀ ਦਾ ਪੂਰਾ ਪ੍ਰਸੰਗ ਆਉਂਦਾ ਪਿਆਰਿਓ। ਤੇ ਉਹਨਾਂ ਦੇ ਹੱਥ ਸੀ ਜਿਹੜੇ ਵੱਡੇ ਸੀ ਨਾ, ਉਹ ਸਾਬਤ ਹੋ ਗਏ ਪਿਆਰਿਓ। ਰਾਜਾ ਵੀ ਲੀਲਾ ਦੇਖ ਕੇ ਹੈਰਾਨ ਹੋ ਗਿਆ। ਰਾਜਾ ਕਹਿਣ ਲੱਗਾ, ਤੁਸੀਂ ਦੱਸੋ ਤਾਂ ਸਹੀ, ਤੁਸੀਂ ਹੈ ਕੌਣ? ਕਹਿਣ ਲੱਗਿਆ, ਮੈਂ ਜੈਦੇਵ ਆ, ਮੇਰਾ ਨਾਮ ਜੈਦੇਵ ਆ, ਕਿੰਦੂ ਬਿਲਕ ਬਰਾਮ ਮੇਰਾ ਪਿੰਡ ਹੈ। ਉਹ ਕਹਿਣ ਲੱਗੇ, ਉਹ ਜਿਨ੍ਹਾਂ ਨੇ ਗੋਬਿੰਦ ਗੀਤ ਲਿਖਿਆ? ਕਹਿਣ ਲੱਗੇ, ਹਾਂ। ਰਾਜਾ ਚਰਨਾਂ 'ਚ ਪੈ ਗਿਆ, ਕਿਉਂਕਿ ਪੁਰਾਤਨ ਸਮਾਂ ਸੀ, ਸਾਧੂ ਆਪਦਾ ਪਿੰਡ ਤੇ ਨਾਮ ਨਹੀਂ ਸੀ ਦੱਸਦੇ ਹੁੰਦੇ। ਤੇ ਪਿਆਰੇ ਚਰਨਾਂ 'ਚ ਪੈ ਗਿਆ, ਮੇਰੇ ਵੱਡੇ ਭਾਗ ਮੈਨੂੰ ਐਸੇ ਸਤਿਪੁਰਖਾਂ ਦੀ ਸੇਵਾ ਕਰਨ ਦਾ ਸਮਾਂ ਮਿਲਿਆ। ਕਹਿਣ ਤੋਂ ਭਾਵ ਮਾਤਾ ਪਿਤਾ ਦੀ ਸਿੱਖਿਆ ਦਿੱਤੀ ਹੋਈ ਇੱਕ ਬੱਚਾ ਨਰ ਤੋਂ ਨਰਾਇਣ ਦਾ ਰੂਪ ਬਣ ਗਿਆ, ਪਰਮਾਤਮਾ ਉਹਨਾਂ ਦੇ ਨਾਲ ਖੜ ਗਿਆ। ਅਸੀਂ ਪਰਮਾਤਮਾ ਨੂੰ ਖੜਾਉਣਾ ਤਾਂ ਚਾਹੁੰਦੇ ਹਾਂ, ਪਰ ਸਾਡੇ ਅੰਦਰ ਭਗਤੀ ਹੈ ਨਹੀਂ। ਅਸੀਂ ਤਾਂ ਉਹੀ ਮੰਦਰਾਂ ਦੇ ਵਿੱਚ ਜਾ ਕੇ ਘੰਟਾ ਘੰਟਾ ਅਰਦਾਸਾਂ ਫਿਰ ਕਹੀ ਜਾਂਦੇ, ਉੱਥੇ ਵੀ ਗਿਆ ਸੀ ਮੈਂ, ਉੱਥੇ ਵੀ ਗਿਆ ਸੀ, ਮੇਰਾ ਆਹ ਨਹੀਂ ਹੋਇਆ, ਆਹ ਨਹੀਂ ਹੋਇਆ। ਇਸ ਕਰਕੇ ਪਿਆਰੇ, ਪਰਮਾਤਮਾ ਦੀ ਭਗਤੀ ਕਰੋ, ਸਿਮਰਨ ਕਰੋ, ਸਤਸੰਗ ਕਰਿਆ ਕਰੋ। ਸਤਸੰਗ ਦੇ ਵਿੱਚ ਆਉਣ ਦੇ ਨਾਲ ਜੀਵ ਨੂੰ ਗਿਆਨ ਹੁੰਦਾ, ਸੋਝੀ ਆਉਂਦੀ ਹੈ, ਸਮਝ ਆਉਂਦੀ ਹੈ। ਕਹਿਣ ਤੋਂ ਭਾਵ ਹੈ ਸਾਧੂਆਂ ਦੀ ਸੰਗਤ ਭਾਗਾਂ ਦੇ ਨਾਲ ਮਿਲਦੀ ਹੈ। ਸੋ ਰਹੋ ਵਿਚਾਰ, ਮਹਾਂਪੁਰਖਾਂ ਦਾ ਹੁਕਮ ਹੋਇਆ ਸੀ, ਸੋ ਦਾਸ ਨੇ ਹਾਜ਼ਰੀ ਭਰੀ ਹੈ। ਬੋਲਦਿਆਂ ਕੋਲੋਂ ਕੋਈ ਅੱਖਰ ਵੱਧ ਘੱਟ ਬੋਲਿਆ ਜਾਂਦਾ, ਸਾਧ ਸੰਗਤ ਬਖਸ਼ਣ ਯੋਗ ਹੈ। ਫਿਰ ਕਿਤੇ ਸਮਾਂ ਮਿਲੂ, ਬੈਠ ਕੇ ਵਿਚਾਰਾਂ ਕਰਾਂਗੇ। ਆਓ ਇੱਕ ਧਾਰਨਾ ਪੜ੍ਹ ਕੇ ਦਾਸ ਸਮਾਪਤੀ ਕਰੂ, ਅਗਲਾ ਜੋ ਵੀ ਪ੍ਰੋਗਰਾਮ ਸੰਗਤਾਂ ਨੇ ਸਰਵਣ ਕਰਨਾ। ਆਓ ਪਿਆਰਿਓ, ਜਿੱਥੋਂ ਸ਼ੁਰੂ ਕਰਿਆ ਸੀ, ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤਸੰਗ ਸਾਧੂਆਂ।